ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾ ਬਿਧ ਤੁਮ ਹਰ ਜਾਣ ਹੋ ਆਪੇ ਹਮਰ ਉਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਰਣਾਏ ਨਰਾਇਣ ਦੀਨਾਨਾਥ ਭਗਤ ਪਰਾਇਣ ਰਹਾਉ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਅਤੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲਸਾਰ ਧੰਨ ਸੋ ਦਿਨ ਸੋ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ ਦੇ ਮਾਂ ਵਾਕ ਅਨੁਸਾਰ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਤਿਗੁਰਾਂ ਨੇ ਅੱਜ ਆਪਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਨ ਲੱਗਿਆਂ ਤਖ਼ਤ 'ਤੇ ਸੁਭਾਏ ਮਾਣ ਹੋਣ ਲੱਗਿਆਂ ਬਖਸ਼ਿਸ਼ ਕੀਤੇ ਹਨ ਅੰਮ੍ਰਿਤ ਵੇਲੇ। ਅੱਜ ਦੇ ਪਾਵਨ ਸ਼੍ਰੀ ਮੁੱਖ ਵਾਕ 760 ਅੰਗ ਤੋਂ ਉੱਪਰੋਂ ਪ੍ਰਾਰੰਭ ਹੁੰਦੇ ਨੇ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਨਾਮ ਬਾਣੀ ਕੇ ਬੋਹਿਤ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਸੂਹੀ ਰਾਗ ਦੇ ਅੰਦਰ ਜੋ ਮਹਾਰਾਜ ਸਾਹਿਬ ਜੀ ਦੀਆਂ ਅਸ਼ਟਪਦੀਆਂ ਬਾਣੀ ਹੈ, ਉਹਦੇ ਵਿੱਚੋਂ ਦੂਜੀ ਅਸ਼ਟਪਦੀ ਆ ਆਪ ਜੀ ਦੀ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਵਨ ਅਸ਼ਟਪਦੀ ਵਿੱਚ ਵਾਹਿਗੁਰੂ ਅਕਾਲ ਪੁਰਖ ਦੇ ਸਨਮੁਖ ਜਗਿਆਸੂ ਮੁੱਖ ਦੁਆਰਾ ਬੇਨਤੀ ਕਰ ਰਹੇ। ਸੰਸਾਰ ਦੇ ਵਿੱਚ ਮਾਇਆ ਜਿਹੜੀ ਬੜੀ ਪ੍ਰਬਲ ਸ਼ਕਤੀ ਹੈ, ਜਿੰਨੀ ਮਾਇਆ ਇਹਦੇ ਪਦਾਰਥ ਨੇ, ਇਹਨਾਂ ਦੀ ਪਕੜ ਹੈ ਇਹਦੇ ਵਿੱਚ। ਸੋ ਹਰਖ ਸ਼ੋਗ ਹੈ, ਇਹਦੇ ਵਿੱਚ ਜੀਵਾਂ ਦੇ ਮਨ ਜਿਹੜੇ ਸੜਦੇ ਰਹਿੰਦੇ ਹਨ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਬਲ ਮਾਇਆ ਦੀ ਅਗਨੀ ਜੋ ਹੈ, ਪਦਾਰਥਾਂ ਦੀ ਤ੍ਰਿਸ਼ਨਾ ਦੀ ਅਗਨ ਹੈ, ਮਾਇਆ ਦੇ ਜੋ ਪਦਾਰਥ ਨੇ ਉਹਨਾਂ ਤੋਂ ਨਿਰਲੇਪ ਹੋ ਜਾਈਏ, ਇਹਦੇ ਵਿੱਚ ਮਨ ਸੜੇ ਨਾ, ਮਨ ਵਾਹਿਗੁਰੂ ਦੀ ਭਗਤੀ ਦੁਆਰਾ ਆਨੰਦ ਵਿੱਚ ਖਿੜਿਆ ਰਹੇ, ਬਚਨ ਵਾਸਤੇ ਅਰਦਾਸ ਬੇਨਤੀ ਕਰਨ ਦਾ ਸੋਹਣਾ ਵੱਲ ਮਹਾਰਾਜ ਸਾਹਿਬ ਜੀ ਸਿਖਾ ਰਹੇ ਹਨ। ਆਪ ਉੱਤਮ ਬਖਤੇ ਹੋ ਕਰਕੇ ਸਤਿਗੁਰੂ ਮਹਾਰਾਜ ਜਗਿਆਸੂ ਮੁੱਖ ਦੁਆਰਾ ਬੇਨਤੀ ਕਰ ਰਹੇ ਤਾਂ ਕਿ ਸਾਨੂੰ ਜਾਚ ਆ ਜਾਵੇ ਇਹਦੇ ਵਿੱਚ ਰਹਿੰਦਿਆਂ ਹੋਇਆਂ ਕਿ ਤੋਂ ਕਿਵੇਂ ਬਚਿਆ ਜਾਣਾ ਹੈ, ਉਹ ਕਿਹੜਾ ਤਰੀਕਾ ਹੈ, ਕੀ ਕਰਨਾ ਹੈ। ਜਿਨ੍ਹਾਂ ਨੇ ਅਰਦਾਸ ਬੇਨਤੀ ਕੀਤੀ ਹੈ ਨਿਸ਼ਚੇ ਨਾਲ, ਇਹ ਨੇ ਵੀ ਉੱਤੋਂ ਉੱਤੋਂ ਮਨ ਬਾਣੀ ਸਰੀਰ ਕਰਕੇ, ਮਨ ਕਰਕੇ ਵੀ ਧੁਰ ਹਿਰਦੇ ਵਿੱਚੋਂ ਚਾਨਾ ਰੱਖ ਕੇ, ਭੁੱਖ ਪੈਦਾ ਕਰਕੇ, ਬੋਲਾਂ ਦੁਆਰਾ ਵੀ ਅਤੇ ਸਰੀਰ ਕਰਕੇ ਵੀ ਕਮਾਈ ਕੀਤੀ ਹੈ, ਉਹ ਭਗਤ ਹੋ ਜਾਂਦੇ ਨੇ, ਉਹ ਵਾਹਿਗੁਰੂ ਦੇ ਸਨਮੁਖ ਨੇ। ਔਰ ਉਹਨਾਂ ਦਾ ਫਿਰ ਇਹ ਕਿਸੇ ਤਰ੍ਹਾਂ ਦਾ ਪ੍ਰਬਲ ਮਾਇਆ ਦਾ ਭੈ ਵਾਹਿਗੁਰੂ ਪਰਮੇਸ਼ਰ ਰਹਿਣ ਨਹੀਂ ਦਿੰਦਾ, ਕੱਟ ਦਿੰਦਾ ਹੈ, ਆਨੰਦ ਵਾਲਾ ਜੀਵਨ ਬਤੀਤ ਕਰਦੇ ਨੇ। ਉਹ ਆਪ 'ਤੇ ਧਰਦੇ ਹਨ ਇਹ ਪ੍ਰਬਲ ਮਾਇਆ, ਸੰਸਾਰ ਅੱਗ ਦੇ ਸਮੁੰਦਰ ਵਿੱਚੋਂ ਆਪ 'ਤੇ ਪਾਰ ਹੋ ਹੀ ਜਾਂਦੇ ਨੇ। ਸਤਿਗੁਰੂ ਜੀ ਇਸ ਪਾਵਨ ਅਸ਼ਟਪਦੀ ਵਿੱਚ ਇਹ ਵੀ ਮਿਹਰ ਕਰ ਰਹੇ ਹਨ ਕਿ ਉਹ ਆਪਣੇ ਸੰਗੀਆਂ ਨੂੰ ਵੀ ਤਾਰ ਲੈਂਦੇ ਨੇ, ਉਹ ਬੇੜੀ ਦੀ ਨਿਆਈ ਹੋ ਜਾਂਦੇ ਹਨ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲਾਂ ਅਰਦਾਸ ਬੇਨਤੀ ਕਰਨ ਦਾ ਤਰੀਕਾ, ਫਿਰ ਜਿਨ੍ਹਾਂ ਨੇ ਕੀਤੀ ਹੈ ਅਤੇ ਜਿਨ੍ਹਾਂ 'ਤੇ ਬਖਸ਼ਿਸ਼ ਹੋਈ ਹੈ, ਜਿਹੜੇ ਤਰਦੇ ਨੇ, ਪ੍ਰੈਕਟੀਕਲ ਕੀਤਾ ਜਿਨ੍ਹਾਂ ਨੇ, ਸੋ ਉਹਨਾਂ ਦਾ ਮਹਾਰਾਜ ਸਾਹਿਬ ਜੀ ਕਥਨ ਕਰ ਰਹੇ ਹਨ। ਧੰਨ ਸੱਚੇ ਪਾਤਸ਼ਾਹ ਜੀ ਜਿਵੇਂ ਸੋਹਣਾ ਉਪਦੇਸ਼ ਆਪਾਂ ਨੂੰ ਦੇ ਰਹੇ ਹਨ, ਗੁਰੂ ਕਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗਣੀ ਦੇ ਵਿੱਚ ਪੰਚਮ ਪਾਤਸ਼ਾਹ ਤੀਜੇ ਘਰ ਸੁਰਤਾਲ ਦੇ ਅੰਦਰ ਪਾ ਕੇ ਇਹ ਪਾਵਨ ਅਸ਼ਟਪਦੀ ਗਾਇਨ ਕਰ ਰਹੇ ਹਨ, ਉਚਾਰਨ ਕਰ ਰਹੇ ਨੇ, ਬਖਸ਼ਿਸ਼ ਕਰ ਰਹੇ ਹਨ। ਪਹਿਲਾਂ ਬੀਜ ਮੰਤਰ ਹੈ, ਛੋਟਾ ਮੰਗਲ ਹੈ। ਸੋ ਮਹਾਰਾਜ ਸਾਹਿਬ ਜੀ ਮਿਹਰ ਕਰ ਰਹੇ ਨੇ, ਇੱਕ ਓਅੰਕਾਰ, ਇੱਕ ਜੋ ਅਦੁੱਤੀ ਬ੍ਰਹਮ ਹੈ, ਇੱਕ ਦਾ ਅਰਥ ਆ ਅਦੁੱਤੀ ਜਿਹੜਾ ਵੰਡਿਆ ਨਾ ਜਾਵੇ, ਕੇਵਲ ਇੱਕ ਅਸਚਰਜ ਰੂਪ ਅਦੁੱਤੀ। ਜਦੋਂ ਦੁੱਤੀ ਦੇ ਮੂਹਰੇ ਐੜਾ ਲੱਗ ਜਾਵੇ ਫਿਰ ਉਹਦਾ ਅਰਥ ਬਣ ਜਾਂਦਾ ਵੀ ਦੂਜਾ ਨਹੀਂ, ਜਿਹਦੇ ਵਰਗਾ, ਜਿਹਦੇ ਵਰਗਾ ਦੂਜਾ ਹੈ ਹੀ ਨਹੀਂ, ਕੇਵਲ ਇੱਕ ਆ। ਗਣਿਤ ਦੇ ਏਕੇ ਦਾ ਅਰਥ ਇਹ ਵਿਦਵਾਨਾਂ ਨੇ ਕੀਤਾ, ਇੱਕ ਜੋ ਅਦੁੱਤੀ ਬ੍ਰਹਮ ਹੈ, ਅਦਵੈਤ ਸਰੂਪ ਹੈ, ਜਿਹਦਾ ਕੋਈ ਸ਼ਰੀਕ ਹੈ ਹੀ ਨਹੀਂ, ਕੇਵਲ ਇੱਕ ਆ। ਸੋ ਇੱਕ ਅਦੁੱਤੀ ਬ੍ਰਹਮ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਜੋ ਕੁਝ ਨਜ਼ਰ ਆਉਂਦਾ ਉਹਨੂੰ ਪ੍ਰਕਾਸ਼ਨ ਵਾਲਾ, ਉਹ ਧੁਨੀ ਹੈ ਓਅੰਕਾਰ ਦੀ। ਓਅੰਕਾਰ ਦਾ ਅਰਥ ਇਹ ਹੈ ਮੀਨਨ 'ਚ ਵੀ ਜੋ ਕੁਝ ਨਜ਼ਰ ਆ ਰਿਹਾ ਉਹਨੂੰ ਪ੍ਰਕਾਸ਼ਨ ਵਾਲਾ, ਸਭ ਤੋਂ ਪਹਿਲਾਂ ਆਦਿ ਜੇ ਕੋਈ ਸ਼ਬਦ ਆ ਸੰਸਾਰ ਦੇ ਆਦਿ ਵਿੱਚ, ਇਹਦੇ ਬਣਨ ਤੋਂ ਪਹਿਲਾਂ ਉਹ ਅਹੰਕਾਰ ਹੈ। ਸੋ ਪਾਵਨ ਜਾਪ ਸਾਹਿਬ ਆਪਾਂ ਜਿਹੜੇ ਨਿਤਨੇਮ ਕਰਦੇ ਹਾਂ, ਉਹਨਾਂ ਨੂੰ ਪਤਾ ਹੋਵੇਗਾ ਕਿ ਉਹ ਅਹੰਕਾਰ ਆਦਿ ਕਥਨੀ ਅਨਾਦ ਦਸਮ ਪਾਤਸ਼ਾਹ ਫਰਮਾਨ ਕਰਦੇ ਹਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਅਤੇ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਵਿਚਾਰੀਏ ਅਤੇ ਉਹਨਾਂ ਦੇ ਵੀ ਪਾਵਨ ਬਚਨ ਆਉਂਦੇ ਨੇ ਕਿ ਓਅੰਕਾਰ ਆਦਿ ਮੈਂ ਜਾਣਾ, ਲਿਖ ਯਾਰ ਮੇਟਾ ਤਾਹੇ ਨਾ ਮਾਨਾ। ਓਅੰਕਾਰ ਜਿਹੜਾ ਵਾ ਪਦ, ਇਹਨੂੰ ਯਾਦ ਕਾਲ ਅਸੀਂ ਸਮਝੇ, ਜੋ ਬ੍ਰਹਮ ਗਿਆਨ ਹੋਇਆ ਉੱਚੀ ਪਰਮ ਅਵਸਥਾ ਨੂੰ ਗਏ, ਅਤੇ ਭੇਤ ਅਕਾਲ ਪੁਰਖ ਦਾ ਥੋੜ੍ਹਾ ਬਹੁਤਾ ਆ ਹੀ ਜਾਂਦਾ ਪਿਆਰਿਆਂ ਨੂੰ। ਸੋ ਇਸ ਕਰਕੇ ਉਹਨਾਂ ਕਿਹਾ ਆਦਿ ਸ਼ਬਦ ਜੇ ਹੈ ਤਾਂ ਉਹ ਅਹੰਕਾਰ ਹੈ। ਸੋ ਓਅੰਕਾਰ, ਓਅੰਕਾਰ ਦੀ ਧੁਨੀ ਤੋਂ ਹੀ ਇਹ ਪ੍ਰਗਟ ਹੁੰਦਾ ਪਸਾਰਾ ਆਦਿ ਵਿੱਚ, ਬਣਨ ਤੋਂ ਪਹਿਲਾਂ ਓਅੰਕਾਰ ਪਾਵਰ ਸ਼ਕਤੀ ਧੁਨੀ ਹੈ। ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ ਸਤ, ਉਹ ਇੱਕ ਓਅੰਕਾਰ ਜਿਹੜਾ ਵਾ ਉਹਦੇ ਅਰਥ ਨੇ ਗਾ ਹੋਰ ਖੋਲ੍ਹੇ ਨੇ। ਸਤਿਗੁਰ ਪ੍ਰਸਾਦ ਉਹ ਸੱਤ ਤਿੰਨਾਂ ਕਾਲਾਂ ਵਿੱਚ ਨਾਸ ਹੋਣ ਤੋਂ ਰਹਿਤ ਸੱਚ ਸਰੂਪ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਸੱਤ ਚੇਤਨ ਅਤੇ ਆਨੰਦ ਹੈ ਉਹਦਾ ਸਰੂਪ, ਇਉਂ ਕਥਨ ਹੁੰਦਾ ਹੈ। ਉਹਦਾ ਸਰੂਪ, ਉਹਦੇ ਲੱਛਣ ਹਨ ਕਿ ਉਹ ਨਾਸ ਹੋਣ ਤੋਂ ਰਹਿ ਤ੍ਰਈ ਕਾਲ ਬਾਅਦ ਸਰੂਪ, ਗੁਰ ਚੇਤਨ ਹੈ, ਵਿਸ਼ੇਸ਼ ਕਰਕੇ ਕਿਰਿਆ ਵਿਸ਼ੇਸ਼ਣ ਕਿਰਿਆਮਾਨ ਹੈ, ਜਿੰਨੀ ਕਿਰਿਆ ਹੋ ਰਹੀ ਹੈ ਉਹਦੀ ਜੋਤ ਉਹਦੀ ਚੇਤਨ ਸੱਤਾ ਕਰਕੇ ਹੋ ਰਹੀ ਹੈ। ਪ੍ਰਸਾਦ ਆਨੰਦ ਸਰੂਪ ਹੈ, ਉਹਦੇ ਵਿੱਚ ਖੇੜਾ ਹੀ ਖੇੜਾ ਹੈ। ਸੋ ਇਉਂ ਇੱਕ ਓਅੰਕਾਰ ਜੋ ਸੱਤ ਚੇਤਨ ਆਨੰਦ ਸਰੂਪ ਆ, ਬ੍ਰਹਮ ਅਕਾਲ ਪੁਰਖ ਸਤਿਗੁਰ ਪ੍ਰਸਾਦ, ਸਤਿਗੁਰ ਸੱਚਾ ਗੁਰੂ ਜਿਹੜਾ ਨਿਰਾਕਾਰ ਤੋਂ ਉਹਦਾ ਆਕਾਰ ਆ, ਅਤੇ ਪ੍ਰਸਾਦ ਨਾਮ ਕਿਰਪਾ ਦਾ ਹੈ, ਪੂਰੇ ਗੁਰਾਂ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਜਿਨ੍ਹਾਂ 'ਤੇ ਹੋ ਜਾਂਦੀ ਬਖਸ਼ਿਸ਼ ਮੇਰ, ਉਹਨਾਂ ਨੂੰ ਇਸ ਉਸ ਇੱਕ ਓਅੰਕਾਰ ਦਾ ਗਿਆਨ ਹੋ ਜਾ, ਪ੍ਰਾਪਤੀ ਹੋ ਜਾ। ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ, ਗੁਰਪ੍ਰਸਾਦ ਤੋਂ ਬਿਨਾਂ ਉਹਦਾ ਗਿਆਨ ਨਹੀਂ ਹੁੰਦਾ। ਸੋ ਮਹਾਰਾਜ ਸਾਹਿਬ ਜੀ ਛੋਟਾ ਮੰਗਲ ਰੱਖ ਕੇ ਮਿਥਨ ਮੋਹ ਅਗਨ ਸੋਕ ਸਾਗਰ, ਇਹ ਵਾਹਿਗੁਰੂ ਪਰਮੇਸ਼ਰ ਜਿਹੜਾ ਮਿਥਨ ਮੋਹ, ਮਿਥਨ ਕਹਿੰਦੇ ਹਨ ਜਿਹੜਾ ਵੇਖਣ ਨੂੰ ਸੱਚਾ ਪ੍ਰਤੀਤ ਹੋਵੇ ਪਰ ਅਸਲ ਹੋਵੇ ਝੂਠਾ। ਸੋ ਐਸਾ ਮਿਥਨ ਮੋਹ, ਸਭ ਤੋਂ ਪਹਿਲਾਂ ਮੋਹ ਹੈ, ਖਿੱਚ ਹੈ ਅੰਦਰ ਜੀਵਾਂ ਦੇ ਇੱਕ ਦੂਜੇ ਪ੍ਰਤੀ। ਇਹ ਜਿਹੜਾ ਮਿਥਨ ਮੋਹ, ਇਹ ਮੋਹ ਹੈ ਜਿਹੜਾ ਸੰਬੰਧੀਆਂ ਦਾ, ਪਰਿਵਾਰ ਦਾ, ਜਿੰਨਾ ਸਾਰਾ ਮੋਹ ਖਿੱਚ ਹੈ, ਮਿਥਨ ਮੋਹ, ਇਹ ਮਿਥਨ ਹੈ, ਮਿਥਿਆ, ਕੁਝ ਸਮੇਂ ਵਾਸਤੇ, ਸਦਾ ਨਹੀਂ ਥਿਰ, ਕੁਝ ਸਮੇਂ ਵਾਸਤੇ ਮਿਥਿਆ ਹੋਇਆ ਵਾ। ਸੋ ਲੈਣਾ ਦੇਣਾ ਜਿਹੜਾ ਅਸਲ ਵਿੱਚ ਹੁੰਦਾ ਹੈ, ਤਾਂ ਹੀ ਇਹ ਸਬੱਬ ਬਣਦਾ, ਸਾਰਾ ਇਕੱਠ ਬਣਦਾ ਪਰਿਵਾਰ ਦਾ, ਰਿਸ਼ਤੇਦਾਰਾਂ ਦਾ, ਅਸਲ ਵਿੱਚ ਲੇਖਾ ਜੋਖਾ ਹੀ ਇੱਕ ਦੂਜੇ ਦਾ ਪੂਰਾ ਹੁੰਦਾ ਹੈ। ਮਿਥਨ ਮੋਹ, ਮਿਥਨ ਇਹ ਜਿਹੜਾ ਮੋਹ ਅੰਦਰ ਖਿੱਚ ਪੈ ਜਾਂਦੀ, ਮਿਥਨ ਮੋਹ, ਮਿਥਨ ਮਹਾਰਾਜ ਜੀ ਕਹਿੰਦੇ ਝੂਠਾ ਹੈ, ਅਣਹੋਇਆ ਹੈ। ਅਗਨ ਸੋਕ ਸਾਗਰ, ਝੂਠੇ ਮੋਹ ਕਰਕੇ ਜਿਹੜਾ ਅੱਗ ਦਾ ਸਮੁੰਦਰ ਹੈ, ਸਾਗਰ ਨਾਮ ਸਮੁੰਦਰ ਦਾ, ਅੱਗ ਦਾ ਅਤੇ ਸੋਕ ਨਾਮ ਚਿੰਤਾ ਦਾ ਹੈ, ਅਫਸੋਸ ਦਾ ਹੈ, ਝੋਰਿਆਂ ਦਾ ਹੈ। ਸੋ ਸੰਸਾਰ ਵੀ ਇਹਨੂੰ ਕਿਹਾ, ਸੰਸਾਰ, ਸੰਸਾਰ ਸੰਸਿਆਂ ਦਾ ਘਰ, ਕਦੇ ਕੋਈ ਸੰਸਾ, ਕਦੇ ਕੋਈ ਚਿੰਤਾ, ਕਦੇ ਕੋਈ ਝੋਰਾ। ਇਹ ਜਿਹੜਾ ਅਗਨ ਸੋਕ ਸਾਗਰ ਆ, ਝੂਠਾ ਮੋਹ ਮਿਥਿਆ ਕਰਕੇ, ਮਿਥਿਆ ਮੋਹ ਝੂਠਾ ਮੋਹ ਮਾਇਆ ਮੋਹ ਮਿਥਿਆ ਪਾਸਾਰੇ। ਇਹ ਵੀ ਪਾਵਨ ਬਚਨ ਸੱਚੇ ਪਾਤਸ਼ਾਹ ਜੀ ਦੇ ਆਪ ਜੀ ਦੇ ਆਉਂਦੇ ਨੇ। ਝੂਠੇ ਮੋਹ ਕਰਕੇ ਖਿੱਚ ਬਣਦੀ ਹੈ ਪਦਾਰਥਾਂ ਦੀ, ਪਦਾਰਥਾਂ ਦਾ ਨਾਲ ਸੰਸਾਰ ਸਮੁੰਦਰ ਜਿਹੜਾ ਭਰਿਆ ਪਿਆ ਹੈ, ਔਰ ਪਦਾਰਥਾਂ ਦੇ ਪ੍ਰਾਪਤ ਕਰਨ ਵਾਸਤੇ ਜਿਹੜੀ ਸੋ ਤ੍ਰਿਸ਼ਨਾ ਪੈਦਾ ਹੁੰਦੀ ਪਦਾਰਥਾਂ ਦੀ, ਵੀ ਆਹ ਇੰਨਾ ਕੁਝ ਹੋ ਜਾਵੇ ਪ੍ਰਾਪਤ, ਉਹਨੂੰ ਤ੍ਰਿਸ਼ਨਾ ਨੂੰ ਅਗਨੀ ਦੀ ਨਿਆਈ ਕਿਹਾ ਹੈ। ਇਹੋ ਹੀ ਅੱਗ ਹੈ, ਅਗਨੀ ਹੈ, ਨੰਨੇ ਨੂੰ ਸਿਹਾਰੀ ਹੈ, ਅਗਨ ਸੋਕ ਸਾਗਰ ਅਗਨ ਦੇ। ਜਿਹੜੇ ਪਦਾਰਥਾਂ ਦੀ ਖਿੱਚ ਤ੍ਰਿਸ਼ਨਾ ਪੈਦਾ ਹੋ ਰਹੀ ਇਹਦੇ ਵਿੱਚ, ਅਤੇ ਪਰਿਵਾਰ ਦਾ ਮਿਥਿਆ ਝੂਠਾ ਮੋਹ ਜਿਹੜਾ ਹੈ ਕੁਝ ਸਮੇਂ ਵਾਸਤੇ, ਕਈਆਂ ਨੂੰ ਤਾਂ ਕੁਝ ਸਮਾਂ ਵੀ ਨਹੀਂ ਵਿਚਾਰਿਆਂ ਨੂੰ ਮਿਲਦਾ। ਸੋ ਜਦੋਂ ਸਾਥੀ ਸਾਥ ਛੱਡ ਜਾਂਦੇ, ਛੱਡਣ ਦੇ ਵੇਲਾ ਨਹੀਂ ਹੁੰਦਾ, ਕਈ ਬਚਪਨ ਵਿੱਚ ਕਈ ਜ਼ੁਬਾਨੀ ਵਿੱਚ, ਅਗਨ ਸੋਖ ਸਾਗਰ, ਪਰ ਉਹ ਮਿਥਿਆ ਮੋਹ ਦੇ ਵਿੱਚ ਖਿੱਚ ਪਈ ਹੋਣ ਕਰਕੇ ਉਹਨਾਂ ਦੀ ਖਾਤਰ ਹੀ ਪਦਾਰਥ ਇਕੱਠੇ ਕਰਦਾ, ਤਰ੍ਹਾਂ ਤਰ੍ਹਾਂ ਦੇ ਮਾਇਆ ਦਾ ਜਿਹੜਾ ਪ੍ਰਭਾਵ ਪੈ ਜਾਂਦਾ ਹੈ, ਅਤੇ ਤ੍ਰਿਸ਼ਨਾ ਦੀ ਜਿਹੜੀ ਸੋ ਖਿੱਚ ਹੈ, ਤ੍ਰਿਸ਼ਨਾ ਦੀ ਅਗਨ ਜਿਹੜੀ ਸੋਕ ਸਾਗਰ, ਇਹ ਸਮੁੰਦਰ ਜਿਹੜਾ ਫਿਰ ਸੋ ਅਫਸੋਸ ਦਾ ਚਿੰਤਾ ਦੇ ਸਮੁੰਦਰ ਵਿੱਚ ਡੁੱਬਿਆ ਰਹਿੰਦਾ। ਤ੍ਰਿਸ਼ਨਾ ਐਸੀ ਲੱਗਦੀ ਹੈ, ਕਦੇ ਹਰਖ ਕਦੇ ਸ਼ੋਕ। ਜਦੋਂ ਪਦਾਰਥ ਆਉਂਦੇ ਨੇ ਉਦੋਂ ਖੁਸ਼ੀ ਹੁੰਦੀ ਹੈ, ਜਦੋਂ ਪਦਾਰਥ ਚਲੇ ਜਾਂਦੇ ਨੇ ਉਦੋਂ ਅਫਸੋਸ ਪੈ ਜਾਂਦਾ ਹੈ, ਉਦੋਂ ਸਿਰ ਸੱਟ ਦਿੰਦਾ ਹੈ। ਸ੍ਰੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਜਦੋਂ ਨਵੇਂ ਪਾਤਸ਼ਾਹ ਪ੍ਰਗਟ ਹੋਏ, ਮੱਖਣ ਸ਼ਾਹ ਲੁਬਾਣੇ ਨੇ ਕੀਤੇ, ਸਾਚਾ ਗੁਰੂ ਲਾਧੋ ਰੇ, ਸਾਚੋ ਗੁਰੂ ਲਾਧੋ ਰੇ, ਇਹ ਵਣਜਾਰੇ ਸਿੱਖ ਨੇ ਪ੍ਰਗਟ ਕੀਤੇ, ਅਤੇ ਉਸ ਵੇਲੇ ਸੰਗਤਾਂ ਬੇਬਲ ਸਨ ਮਹਾਰਾਜ ਦੀ ਭਾਲ ਵਿੱਚ। ਸੰਗਤਾਂ ਨੇ ਆਪਣਾ ਦਸਵੰਧ ਇੰਨਾ ਮੱਥਾ ਆ ਕੇ ਟੇਕਿਆ, ਢੇਰ ਲੱਗ ਗਏ ਮਾਇਆ ਦੇ। ਸੋ ਮਹਾਰਾਜ ਸਾਹਿਬ ਦੇ ਮੂਹਰੇ ਬਾਬਾ ਬਕਾਲਾ ਸਾਹਿਬ ਵਿਖੇ, ਅਤੇ ਉਸ ਵੇਲੇ ਧੀਰ ਮੱਲੀਏ ਜਿਹੜੇ ਬੈਠੇ ਸੀ ਸਾਧ ਸੰਗਤ ਜੀ, ਉਹਨਾਂ ਨੇ ਆ ਕੇ ਛੀਏ ਮਸੰਦ ਤੋਂ ਧੀਰ ਮੱਲ ਨੇ, ਹੰਕਾਰੀ ਨੇ ਗੋਲੀ ਚਲਾ ਦਿੱਤੀ ਮਹਾਰਾਜ ਜੀ ਦੇ ਉੱਪਰ, ਕਿ ਆਪੇ ਸਿੱਖ ਜਿਹੜੇ ਭੱਜ ਜਾਣਗੇ ਡਰਦੇ ਜੋ ਖੜਕਾ ਉਹ, ਅਤੇ ਕਿਵੇਂ ਨਾ ਕਿਵੇਂ ਮਹਾਰਾਜ ਦਾ ਨੁਕਸਾਨ ਕਰਦਾ। ਗੋਲੀ ਚਲਾਈ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਮੱਥੇ ਨੂੰ ਖਹਿ ਕੇ ਲੰਘ ਗਈ ਸੀ। ਉਸ ਵੇਲੇ ਬਚਾਅ ਹੋ ਗਿਆ, ਅਤੇ ਉਹ ਸਾਰੀ ਜਿਹੜੀ ਜਦੋਂ ਸੰਗਤਾਂ ਡਰ ਗਈਆਂ, ਸਿੱਖ ਆਸੇ ਪਾਸੇ ਹੋ ਗਏ, ਉਹ ਪੰਡਾਂ ਬੰਨ ਕੇ ਸਾਰੀ ਮਾਇਆ ਲੈ ਗਏ ਚੱਕ ਆਪਦੇ ਡੇਰੇ। ਮੱਖਣ ਸ਼ਾਹ ਜੀ ਉੱਥੇ ਹੀ ਸੀ, ਸੋ ਇਹਦੇ ਨਾਲ 400-500 ਆਦਮੀ ਸੀ, ਅਮੀਰ ਬੰਦਾ ਸੀ। ਜਦੋਂ ਇਹਨੂੰ ਪਤਾ ਲੱਗਾ, ਬੜਾ ਗੁੱਸਾ ਆਇਆ, ਇਹਨੇ ਜਾਣਸਾਰ, ਸੋ ਮਾਤਾ ਜੀ ਨੇ ਦੱਸਿਆ ਵੀ ਇਉਂ ਨੇ ਕੀਤਾ ਮਾਤਾ ਨਾਨਕੀ ਜੀ ਨੇ, ਤਾਂ ਮੱਖਣ ਸ਼ਾਹ ਉਹਦੇ ਡੇਰੇ ਗਿਆ, ਜਾ ਕੇ ਉਹਦੀਆਂ ਛੀਏ ਮਸੰਦ ਦੀਆਂ ਮਸ਼ਕਾਂ ਬੰਨੀਆਂ, ਉਹਦੇ ਜੂਤ ਫੇਰਿਆ, ਅਤੇ ਉਸ ਵੇਲੇ ਜੋ ਕੁਝ ਸੀ ਲੁੱਟ ਕੇ ਲੈ ਕੇ ਗਏ, ਸੰਗਤ ਦਾ ਜੋ ਪੈਸਾ ਸੀ ਉਹ ਸਾਰਾ ਵਾਪਸ ਸੋ ਚੁਕਵਾ ਕੇ ਉਹਨਾਂ ਤੋਂ, ਅਤੇ ਮਹਾਰਾਜ ਸਾਹਿਬ ਦੇ ਕੋਲ ਲਿਆ ਕੇ ਰੱਖਿਆ। ਮਾਇਆ ਭੇਟਾਵਾਂ ਸੰਗਤ ਦੀਆਂ ਜਿੰਨੀਆਂ ਸੀ, ਅਤੇ ਉਸ ਵੇਲੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਸਾਧ ਸੰਗਤ ਜੀ ਵੇਖਿਆ, ਮੱਖਣ ਸ਼ਾਹ ਨੂੰ ਕਹਿਣ ਲੱਗੇ, ਮੱਖਣ ਸ਼ਾਹ ਕਾਹਦੇ ਵਾਸਤੇ ਲਿਆਉਣੀ ਸੀ? ਧੰਨ ਗੁਰੂ ਤੇਗ ਬਹਾਦਰ ਸਾਹਿਬ ਮਾਲ। ਕਹਿਣ ਲੱਗੇ, ਉੱਥੇ ਹੀ ਛੱਡਿਆ ਉਹ ਇਹਨੂੰ ਸਾਰੇ ਕਾਸੇ। ਕਹਿਣ ਲੱਗਾ, ਸੱਚੇ ਪਾਤਸ਼ਾਹ ਇੱਥੇ ਲੰਗਰ ਚੱਲਣੇ ਕਿੰਨੀ ਲੋੜ ਆ, ਸੰਗਤ ਆ ਰਹੀ ਹੈ ਹੁਣ। ਮਹਾਰਾਜ ਕਹਿੰਦੇ, ਕੀ ਹੈ ਲਛਮੀ, ਚੰਚਲ ਆ ਨਾ, ਮਨ ਨੂੰ ਸਾੜਦੀ ਆ ਨਾ, ਜੇ ਨਹੀਂ ਪ੍ਰਾਪਤ ਹੁੰਦੀ ਤਾਂ ਵੀ ਚਿੰਤਾ ਅਫਸੋਸ ਲੱਗਾ ਰਹਿੰਦਾ, ਜੇ ਕਿਸੇ ਕੋਲ ਬਹੁਤੀ ਹੁੰਦੀ ਆ ਤਾਂ ਵੀ ਸਾੜਦੀ ਹੈ, ਵੀ ਤੂੰ ਕੋਲ ਇੰਨੀ ਕਿਉਂ ਆ, ਮੇਰੇ ਕੋਲ ਕਿਉਂ ਨਹੀਂ, ਇਹ ਮੇਰੇ ਤੋਂ ਵੱਧ ਕਿਉਂ ਕਿਹਾ ਹੈ, ਤਾਂ ਵੀ ਚਿੰਤਾ ਵਾ, ਦੂਜੇ ਕੋਲ ਵੀ ਨਹੀਂ ਸ਼ਾਂਤੀ ਰਹਿਣ ਦਿੰਦੀ। ਸੋ ਮਹਾਰਾਜ ਜੀ ਕਹਿੰਦੇ, ਉਹਦੇ ਅੰਦਰ ਭੁੱਖ ਆ ਨਾ, ਜਾਓ ਧੀਰ ਮੱਲ ਨੂੰ ਦੇ ਦਿਓ, ਆਪਾਂ ਨੂੰ ਨਹੀਂ ਚਾਹੀਦੀ, ਗੁਰੂ ਨਾਨਕ ਦੀ ਕਿਰਪਾ ਹੈ, ਸਭ ਕੁਝ ਹੋਰ ਆ ਜਾਣੀ, ਕਾਹਦੇ ਵਾਸਤੇ? ਉਹ ਸਾਰੀ ਚੁਕਵਾ ਕੇ ਉਹਨੂੰ, ਬੜੇ ਸੁੰਦਰ ਬਚਨ ਇਤਿਹਾਸ ਵਿੱਚ ਆਏ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਮੱਖਣ ਸ਼ਾਹ ਇਹ ਚੰਚਲ ਲਛਮੀ ਥਿਰ ਨਾ ਰਹਿਤ ਹੈ, ਇਹ ਕਿਸੇ ਕੋਲੇ ਟੈਕ ਕੇ ਨਹੀਂ ਰਹਿੰਦੀ, ਅਗਨ ਸੋਕ ਸਾਗਰ ਆ। ਕਿਉਂ ਕਹਿ ਰਹੇ ਮਹਾਰਾਜ ਸੱਚੇ ਪਾਤਸ਼ਾਹ ਅਗਨ ਸੋਕ ਸਾਗਰ? ਕਹਿਣ ਲੱਗੇ ਚੰਚਲ ਹੈ ਕਥਾ ਟਿਕਦੀ ਨਹੀਂ, ਚੰਚਲ ਲੱਛਮੀ ਥਿਰ ਨਾ ਰਹਿਤ ਹੈ, ਆਈ ਸੁੱਖ ਗਈ ਔਰ ਕੋ ਦਹਿਤ ਹੈ। ਜਦੋਂ ਆਉਂਦੀ ਹੈ ਉਦੋਂ ਸੁੱਖ ਹੁੰਦਾ ਹੈ, ਥੋੜ੍ਹਾ ਬਹੁਤਾ, ਫੁੱਲਿਆ ਨਹੀਂ ਸਮਾਉਂਦਾ। ਅਤੇ ਜਦੋਂ ਚਲੀ ਜਾਂਦੀ ਹੈ ਪਦਾਰਥ, ਸੰਗ ਸਾਥ ਛੱਡ ਦਿੰਦੇ ਨੇ, ਉਸ ਵੇਲੇ ਹਿਰਦੇ ਨੂੰ ਸਾੜ ਕੇ ਜਾਂਦੀ ਹੈ। ਇਹ ਐਸੀ ਹੈ, ਇਹ ਤੋਂ ਕੀ ਕਰਾਉਣਾ ਆਪਾਂ? ਅਸਲ ਵਾਹਿਗੁਰੂ ਦਾ ਨਾਮ ਰੂਪੀ ਧਨ ਆ, ਉਹ ਇਕੱਠਾ ਕਰੀਏ ਆਪਾਂ। ਸੋ ਮੱਖਣ ਸ਼ਾਹ ਨੇ ਮੱਥਾ ਟੇਕ ਦਿੱਤਾ, ਕਿਹਾ ਧੰਨ ਸਤਿਗੁਰੂ ਸੱਚੇ ਪਾਤਸ਼ਾਹ, ਤੁਸੀਂ ਸੱਚੇ ਗੁਰੂ। ਸੋ ਉਹਨਾਂ ਇੰਨਾ ਕੁਝ ਕੀਤਾ, ਫਿਰ ਸ਼ੀਏ ਮਛੰਦ ਨੂੰ ਵੀ ਛਡਾ ਦਿੱਤਾ ਸੱਚੇ ਪਾਤਸ਼ਾਹ। ਹੁਣ ਪੇਸ਼ ਕੀਤਾ ਵੀ ਮੁਰਜਮ ਆਪ ਜੀ ਦਾ, ਦੱਸੋ ਹੁਣ ਇਹਦੇ ਨਾਲ ਕਿਵੇਂ ਕਰੀਏ। ਸੋ ਮਹਾਰਾਜ ਸਾਹਿਬ ਕਹਿੰਦੇ ਛੱਡ ਦਿਓ ਇਹਨੂੰ, ਇਹਨਾਂ ਨੂੰ ਦੇ ਦਿਓ ਸਭ ਕੁਝ ਉਹ ਚਾਹੁੰਦੇ। ਇੰਨੇ ਬੇਸ਼ਰਮ ਹੋਏ ਸੰਗਤਾਂ ਨੇ, ਉਸ ਵੇਲੇ ਸੰਗਤਾਂ ਵਿੱਚ ਵੀ ਵੀਰਸ ਆ ਗਿਆ, ਅਤੇ ਫਿਰ ਭੱਜ ਗਏ ਸੀ ਬਾਬੇ ਬਕਾਲੇ ਤੋਂ ਸਾਰੇ। ਮਿਥਨ ਮੋਹ ਅਗਨ ਸੋਖ ਸਾਗਰ। ਮਹਾਰਾਜ ਜੀ ਸੱਚੇ ਪਾਤਸ਼ਾਹ ਮਿਹਰ ਕਰ ਰਹੇ ਹਨ ਕਿ ਇਹ ਵਾਹਿਗੁਰੂ ਜਿਹੜਾ ਮਿਥਿਆ ਮੋਹ ਅਤੇ ਪਦਾਰਥਾਂ ਦੀ ਤ੍ਰਿਸ਼ਨਾ ਦੀ ਅੱਗ ਜਿਹੜੀ ਜੀਵਾਂ ਦੇ ਅੰਦਰ ਬਲ ਰਹੀ ਹੈ, ਅਗਨ ਸੋਖ ਸਾਗਰ, ਇਹ ਸਮੁੰਦਰ ਅੱਗ ਦਾ, ਚਿੰਤਾ ਦਾ, ਚਿੰਤਾ ਚਿਖਾ ਬਰਾਬਰ ਸਮੁੰਦਰ ਹੈ। ਆਪ ਜੀ ਹੋਰ ਵੀ ਬੇਨਤੀਆਂ ਕਰਦੇ ਨੇ ਕਿ ਮਾਤ ਗਰਭ ਮਹਿ ਆਪਣ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਜਿਵੇਂ ਆਪ ਜੀ ਨੇ ਮਾਤਾ ਦੇ ਗਰਭ ਵਿੱਚ ਆਦਿ ਕਾਲ ਵਿੱਚ ਜਠਰ ਅਗਨੀ ਵਿੱਚ ਕੋਮਲ ਸਰੀਰ ਨੂੰ ਸੱਚੇ ਪਾਤਸ਼ਾਹ ਰੱਖਿਆ ਕੀਤੀ, ਉੱਥੇ ਪਕਾਇਆ ਹੈ, ਸਾਡੇ ਸਰੀਰ ਨੂੰ ਸੜਨ ਨਹੀਂ ਦਿੱਤਾ, ਤੁਸੀਂ ਉੱਥੇ ਸਾਡੇ ਰਖਵਾਲੇ ਹੋਏ ਹੋ ਆਦਿ ਕਾਲ ਵਿੱਚ, ਅਤੇ ਬਾਹਰ ਹੁਣ ਅਸੀਂ ਆ ਗਏ ਹਾਂ। ਇੱਥੇ ਵੀ ਪਤਾ ਲੱਗ ਗਿਆ ਗੁਰੂ ਦੇ ਰਾਹੀਂ ਵੀ ਇਹ ਅੱਗ ਜਿਹੜੀ ਮਾਇਆ ਦੀ ਤ੍ਰਿਸ਼ਨਾ ਦੀ ਬੜੀ ਪ੍ਰਬਲ ਅੱਗ ਹੈ। ਬਾਹਰ ਵੀ ਪਾਵਕ ਸਾਗਰ ਥਾਹ ਲਹਿਰ ਮੈਂ, ਪਾਵਕ ਅੱਗ ਦਾ ਜੋ ਸਮੁੰਦਰ ਹੈ ਇਹ ਸੰਸਾਰ, ਅਥਾਹ ਲਹਿਰਾਂ ਨੇ ਇਹਦੇ ਵਿੱਚ, ਅੱਗ ਦੀਆਂ ਲਪਟਾਂ ਅਥਾਹ ਹਨ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦਜੈ ਨਾਨਕਾ ਤਰੀਏ ਕਰਮੀ ਲੱਗ, ਤਰੀਏ ਚਰਨੀ ਲੱਗ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਇਹਦੇ ਵਿੱਚ ਵੀ ਹੰਸ ਹੰਕਾਰ, ਹੰਸ ਹੇਤ ਮੋਹ ਜਿਹੜਾ ਝੂਠਾ, ਲੋਭ ਕੋਪ, ਲੋਭ ਲਾਲਚ ਬਿਰਤ, ਸੋ ਕੋਪ ਕ੍ਰੋਧ ਵਾਲੀ ਜਿਹੜੀ ਬਿਰਤੀ ਹੈ, ਚਾਰ ਨਦੀਆਂ ਅੱਗ ਦੀਆਂ ਵਗ ਰਹੀਆਂ ਨੇ ਸੰਸਾਰ ਸਮੁੰਦਰ ਵਿੱਚ। ਪਵੈ ਦਜੈ ਨਾਨਕ, ਜਿਹੜੇ ਪੈ ਜਾਂਦੇ ਨੇ, ਰੁੜ ਜਾਂਦੇ ਹਨ ਇਹਨਾਂ ਵਿੱਚ, ਉਹ ਸੜ ਜਾਂਦੇ ਹਨ। ਤਰੀਆ ਸੋ ਚਰਨੀ ਲੱਗ, ਜਿਹੜੇ ਮਹਾਰਾਜ ਦੇ ਚਰਨਾਂ ਨਾਲ ਲੱਗ ਜਾਂਦੇ ਨੇ, ਨਾਮ ਦੀ ਦਾਤ ਲੈ ਲੈਂਦੇ ਨੇ, ਉਹਨਾਂ ਦੇ ਦਿਲ ਦਿਮਾਗ ਵਿੱਚ ਸੱਚੇ ਪਾਤਸ਼ਾਹ ਨਾਮ ਦਾ ਛਿੱਟਾ ਮਾਰ ਦਿੰਦੇ ਨੇ, ਸ਼ਾਂਤ ਹੋ ਜਾਂਦੇ ਹਨ, ਸੋਹਣਾ ਜੀਵਨ ਆਪਣਾ ਲਗਾ ਜਾਂਦੇ ਨੇ, ਸਬਰ ਸੰਤੋਖ ਵਾਲਾ। ਸੋ ਉਹ ਮਹਾਰਾਜ ਸਾਹਿਬ ਜੀ ਕਹਿੰਦੇ ਤਰ ਜਾਂਦੇ। ਪਾਵਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ, ਹੇ ਸੱਚੇ ਪਾਤਸ਼ਾਹ ਤਾਰਨ ਹਾਰੇ ਜਹਾਜ਼ ਦੀ ਨਿਆਈ ਹੋ ਗਏ। ਜਿਵੇਂ ਜਹਾਜ਼ ਵਿੱਚ ਜਿਹੜਾ ਬੈਠ ਜਾਂਦਾ ਸੰਸਾਰ ਸਮੁੰਦਰ ਵਿੱਚ ਸੌਖਿਆਂ, ਲੰਬਾ ਪੈਂਡਾ ਜਿਹੜਾ ਹੈ ਕਈ ਦਿਨਾਂ ਦਾ, ਮਹੀਨਿਆਂ ਦਾ ਸੌਖਿਆਂ ਤੈਅ ਕਰ ਲੈਂਦਾ ਹੈ, ਸੋ ਇਵੇਂ ਸੱਚੇ ਪਾਤਸ਼ਾਹ ਆਪਣੇ ਨਾਮ ਰੂਪੀ ਜਹਾਜ਼ 'ਤੇ ਤਾਰੋ ਤਾਰਨ ਹਾਰੇ ਬਣ ਕੇ, ਸੋ ਤਾਰਨ ਹਾਰੇ ਜਹਾਜ਼ ਦੀ ਨਿਆਈ ਹੋ ਕੇ ਤਾਰੋ ਸਾਨੂੰ ਤਾਰ ਲ, ਨਾਮ ਦੀ ਦਾਤ ਦੇ ਕਰ ਕਿਰਪਾ ਉਧਰ ਹਰ ਨਾਗਰ, ਹੇ ਵਾਹਿਗੁਰੂ ਕਿਰਪਾ ਕਰਕੇ ਉਧਰ ਸਾਨੂੰ ਬਚਾ ਲਵੋ, ਹਰ ਨਾਗਰ, ਹੇ ਹਰੀ ਨਾਗਰ ਸਰੇਸ਼ਟ, ਉੱਤਮ ਸਾਰਿਆਂ ਤੋਂ ਸ਼੍ਰੋਮਣੀ। ਨਾਗਰ ਦਾ ਅਰਥ ਇਹ ਹੈ, ਨਾਗਰ ਦਾ ਅਰਥ ਨਗਰ ਵੀ ਆਇਆ ਹੈ। ਭਗਤ ਰਵਿਦਾਸ ਸਾਹਿਬ ਜੀ ਨੇ ਬੇਨਤੀ ਕੀਤੀ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰਗ, ਹਿਰਦਾ ਰਾਮ ਗੋਬਿੰਦ ਗੁਣ ਸਾਰੰਗ। ਸੋ ਇਹ ਕਾਂਛੀ ਦੇ ਲੋਕੋ, ਤੁਸੀਂ ਮੈਨੂੰ ਸ਼ੂਦਰ ਕਹਿੰਦੇ ਹੋ, ਮਖੌਲ ਕਰਦੇ ਹੋ ਕਿ ਚਮਿਆਰ ਹੀ ਆ ਨਾ ਇਹ, ਫਿਰ ਕੀ ਹੈ ਜੇ ਨਾਮ ਜਪ ਲਿਆ ਚਾਰ ਲੋਕ ਪੂਜਣ ਲੱਗ। ਵੱਡੀਆਂ ਜਾਤੀਆਂ ਦੇ ਲੋਕ ਬ੍ਰਾਹਮਣ ਬੜੇ ਮਖੌਲ ਉਡਾਉਂਦੇ ਸੀ, ਉਹਨਾਂ ਕਿਹਾ ਠੀਕ ਆ ਨਾਗਰ ਜਨਾ, ਇਹ ਨਗਰ ਦੇ ਜਨੋ ਪੁਰਸ਼ੋ, ਮੇਰੀ ਜਾਤ ਜਿਹੜੀ ਚਮਿਆਰ ਆ ਮੈਂ ਤਾਂ ਆਪ ਕਹਿੰਦਾ ਵਾਂ, ਪਰ ਹਿਰਦਾ ਰਾਮ ਗੋਬਿੰਦ ਗੁਣ ਸਾਰੰਗ, ਇਹ ਵਾਹਿਗੁਰੂ ਦੀ ਕਿਰਪਾ, ਤੁਸੀਂ ਝੱਖਾ ਮਾਰੀ ਜਾਓ, ਹਿਰਦੇ ਵਿੱਚ ਵਾਹਿਗੁਰੂ ਦੇ ਰਾਮ ਦੀ ਸਾਰ ਆ, ਗੋਬਿੰਦ ਦੇ ਗੁਣਾਂ ਦੀ ਸੰਭਾਲ ਕੀਤੀ ਹੈ ਮੈਂ। ਕਰ ਕਿਰਪਾ ਉਧਰ ਹਰ ਨਾਗਰ, ਹੇ ਵਾਹਿਗੁਰੂ ਸਾਨੂੰ ਬਚਾ ਲਵੋ, ਕਿਰਪਾ ਕਰ ਦਿਓ ਸਾਡੇ 'ਤੇ, ਮਿਹਰ ਕਰੋ, ਤਰਸ ਕਰੋ। ਹੇ ਹਰੀ ਸ੍ਰੇਸ਼ਟ ਉੱਤਮ ਸ਼੍ਰੋਮਣੀ, ਚਰਨ ਕਮਲ ਸਰਨਾਏ ਨਾਰਾਇਣ, ਮੈਂ ਆਪ ਜੀ ਦੇ ਚਰਨ ਕਮਲਾਂ ਦਾ ਓਟ ਆਸਰਾ ਲਿਆ। ਸਰਨਾਏ ਸਰਨ ਲਈ, ਸਰਨ ਵਿੱਚ ਆਏ ਆ ਗਏ ਹਾਂ, ਕਿਵੇਂ ਅਰਦਾਸ ਕਰਨੀ ਹੈ। ਹੇ ਵਾਹਿਗੁਰੂ ਅਸੀਂ ਤੁਹਾਡੀ ਚਰਨ ਕਮਲਾਂ ਦੀ ਸਰਨਾਏ ਸਰਨ ਵਿੱਚ ਆ ਗਏ ਹਾਂ। ਨਾਰਾਇਣ ਹਰ ਇੱਕ ਨਾਰਾਇਣ, ਨਰਾਂ ਵਿੱਚ, ਨਰ ਅਤੇ ਮਾਦਾ ਜੀਵਾਂ ਵਿੱਚ ਆਏ ਹੋਏ ਹੋ ਤੁਸੀਂ, ਸਾਰਿਆਂ ਵਿੱਚ ਉਹਦੀ ਜੋਤ ਆ ਨਾਰਾਇਣ ਦਾ ਅਰਥ। ਨਰ ਅਤੇ ਮਾਦਾ ਜੀਵਾਂ ਵਿੱਚ ਜਿਹੜਾ ਆਇਆ ਹੋਇਆ ਹੈ, ਚੇਤਨ ਸੱਤਾ ਹੈ ਨਾਰਾਇਣ, ਜਿਹਦੇ ਵਿੱਚ ਨਾ ਨਹੀਂ ਹੈ। ਰਾਇਣ ਕਹਿੰਦੇ ਰਾਤ ਨੂੰ, ਰਾਤ ਤੋਂ ਭਾਵ ਕਾਲਾ ਹਨੇਰਾ, ਅਗਿਆਨਤਾ। ਜਿਸ ਵਾਹਿਗੁਰੂ ਦੇ ਸਰੂਪ ਵਿੱਚ ਵਿੱਦਿਆ ਰੂਪੀ, ਅਗਿਆਨਤਾ ਰੂਪੀ ਰਾਤ ਨਹੀਂ ਹੈ, ਸੋ ਚਾਨਣ ਸਰੂਪ ਹੈ, ਪ੍ਰਕਾਸ਼ ਸਰੂਪ ਹੈ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ। ਐਸਾ ਨਾਰਾਇਣ ਜਿਹੜਾ ਹੈ, ਦੀਨਾਨਾਥ ਭਗਤ ਪਰਾਇਣ, ਤੁਹਾਡੀ ਸ਼ਰਨ ਵਿੱਚ ਆ ਗਏ ਆਪ ਜੀ। ਦੀਨਾਨਾਥ, ਦੀਨਾ ਗਰੀਬ ਸ਼ਰਨਾਇਆਂ ਦੇ, ਜਿਹੜੇ ਨਿਮਾਣੇ ਹੋ ਕੇ, ਨਿਤਾਣੇ ਹੋ ਕੇ ਆਪ ਜੀ ਦੀ ਸ਼ਰਨ ਲੈਂਦੇ ਨੇ, ਉਹਨਾਂ ਦੇ ਮਾਲਕ ਸ਼ਰਨਾਇਆਂ ਦੀ ਪੈਜ ਰੱਖਣ ਵਾਲੇ ਹੋ, ਰੱਖਿਆ ਕਰਨ ਵਾਲੇ ਹੋ, ਭਗਤ ਪਰਾਇਣ ਦੀਨਾ ਬੰਧੂ ਹੋ, ਗਰੀਬਾਂ ਦੇ ਮਾਲਕ ਹੋ, ਗਰੀਬ ਨਿਵਾਜ ਹੋ, ਜਿਹੜੇ ਗਰੀਬ ਹੋ ਕੇ ਨਿਮਾਣੇ ਹੋ ਕੇ ਢਹਿ ਪੈਂਦੇ ਨੇ, ਭਗਤ ਪਰਾਇਣ ਭਗਤਾਂ ਦੇ ਆਸਰਾ ਰੂਪ, ਉਹਨਾਂ ਭਗਤਾਂ ਨੂੰ ਪਰਾਇਣ ਆਸਰਾ ਦੇਣ ਵਾਲੇ, ਪ੍ਰਤੱਖ ਅਤੇ ਅਪ੍ਰਤੱਖ। ਸੋ ਆਪ ਜੀ ਕਿਰਪਾ ਕਰੋ, ਦੀਨਾ ਬੰਧੂ ਜੋ ਸਰਨ ਆਵਾ ਅਤੇ ਸਕੰਠ ਲਾਵਾ, ਇਹੋ ਬਿਰਧ ਸੁਆਮੀ ਸੰਦਾ, ਇਹ ਸਦਾ ਹੀ ਤੁਹਾਡਾ ਮੁੱਢ ਕਦੀਮਾਂ ਦਾ ਸੁਭਾਅ ਹੈ ਕਿ ਜਿਹੜੇ ਦੀਨ ਹੋ ਕੇ ਘਗਿਆ ਕੇ ਸ਼ਰਨ ਪੈ ਜਾਂਦੇ ਨੇ, ਝੋਲੀ ਅੱਡਦੇ ਨੇ, ਹੱਥ ਜੋੜ ਜੋੜ ਕੇ ਅਰਦਾਸਾਂ ਕਰਦੇ ਆ, ਮਹਾਰਾਜ ਕਿਰਪਾ ਕਰ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਜਿਹੜੇ ਆਪਣੀ ਸਿਆਣਪ ਛੱਡ ਕੇ, ਆਪਣਾ ਜ਼ੋਰ ਛੱਡ ਕੇ, ਨਿਮਾਣੇ ਹੋ ਕੇ ਗੁਰੂ ਦੀ ਸ਼ਰਨ ਵਿੱਚ, ਗੁਰੂ ਦੇ ਮਿਸ਼ਨ ਵਿੱਚ ਆ ਕੇ ਅਰਦਾਸਾਂ ਕਰਦੇ ਨੇ, ਉਹਨਾਂ ਨੂੰ ਸੱਚੇ ਪਾਤਸ਼ਾਹ ਉਹਨਾਂ ਦੇ ਮਾਲਕ ਹੋ, ਭਗਤ ਪਰਾਇਣ ਭਗਤਾਂ ਨੂੰ ਆਸਰਾ ਦੇਣ ਵਾਲੇ ਹੋ, ਭਗਤੀ ਦਾ ਰੱਖਿਆ ਕਰਨ ਵਾਲੇ ਹੋ ਆਪ ਜੀ, ਸਾਡੇ 'ਤੇ ਕਿਰਪਾ ਕਰ। ਇਹ ਗੁਣ ਵਾਹਿਗੁਰੂ ਦੇ ਕਿ ਸਰਨਾਇਆਂ ਦੀ ਪੈਜ ਰੱਖਣ ਵਾਲੇ ਹੋ, ਇਹ ਭਰੋਸਾ, ਭਰੋਸੇ ਵਾਲਾ ਗੁਣ ਮੂਹਰੇ ਰੱਖ ਕੇ ਓਟ ਵੀ ਲੈਣੀ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਵੀ ਕਰਨੀ ਹੈ। ਇਹ ਸੋਹਣਾ ਵੱਲ ਮਹਾਰਾਜ ਜੀ ਸਿਖਾ ਰਹੇ ਨੇ। ਰਹਾਓ ਅਨਾਥਾ ਨਾਥ ਭਗਤ ਭੈ ਮੇਟਣ, ਜਿਸ ਆਪ ਜੀ ਦੇ ਅੱਗੇ ਅਰਦਾਸ ਕਰਦੇ ਹੋ, ਤੁਹਾਡੇ ਵਿੱਚ ਇਹ ਖੂਬੀਆਂ ਨੇ, ਗੁਣ ਹਨ ਕਿ ਆਪ ਅਨਾਥਾ ਨਾਥ, ਜਿਨ੍ਹਾਂ ਦਾ ਕੋਈ ਨਹੀਂ ਹੁੰਦਾ, ਯਤੀਮ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਯਤੀਮਾਂ ਦੇ ਨਾਥ ਮਾਲਕ ਹੋ। ਭਗਤ ਭੈ ਮੇਟਣ, ਅਤੇ ਯਤੀਮਾਂ ਨੂੰ, ਨਿਆਸਰਿਆਂ ਨੂੰ ਆਸਰਾ ਦੇਣ ਵਾਲੇ ਹਾਂ, ਜੇ ਕੋਈ ਘਗਿਆ ਕੇ ਅਰਦਾਸ ਕਰੇ ਦੁੱਖ ਵੇਲੇ। ਭਗਤ ਭੈ ਮੇਟਣ, ਜਿਹੜੇ ਭਗਤ ਭੈ ਵਿੱਚ ਚਾਲ, ਭੈ ਰੱਖ ਕੇ ਆਪ ਜੀ ਦਾ ਆਪਣਾ ਜੀਵਨ ਦੀ ਚਾਲੀ ਚੱਲਦੇ ਹਨ, ਸੋ ਭੈ ਮੇਟਣ ਉਹਨਾਂ ਦੇ। ਬਾਕੀ ਮਾਇਆ ਆਦਿਕ ਦੇ ਪ੍ਰਬਲ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪ੍ਰਬਲ ਮਾਇਆ ਦੇ ਇਹਨਾਂ ਜਮਦੂਤਾਂ ਦੇ ਭੈ ਨੂੰ ਮੇਟ ਦੇਣ ਵਾਲੇ, ਉਹਨਾਂ ਨੂੰ ਫਿਰ ਹੋਰ ਕੋਈ ਡਰ ਨਹੀਂ ਰਹਿ ਜਾਂਦਾ ਹੈ। ਜਿਹੜੇ ਇੱਛਾ ਭੈ ਸੰਯੁਗਤ ਹੋ ਕੇ ਭਗਤੀ ਕਰਦੇ ਨੇ, ਭਗਤ ਭੈ ਵਿੱਚ ਗਤ ਚਾਲ ਰੱਖਦੇ ਨੇ, ਅਰਦਾਸਾਂ ਬੇਨਤੀਆਂ ਕਰਦੇ ਨੇ, ਨਿਮਾਣੇ ਹੋ ਕੇ ਚੱਲਦੇ ਹਨ, ਉਹਨਾਂ ਭਗਤ ਜਨਾਂ ਦੇ ਸਰਨਾਇਆਂ ਦੇ ਭੈ ਨੂੰ ਮੇਟਣ ਵਾਲੇ ਹੋ, ਡਰਾਂ ਨੂੰ ਦੂਰ ਕਰ ਦੇਣ ਵਾਲੇ ਹੋ, ਰੱਖਿਆ ਕਰਨ ਵਾਲੇ ਹੋ ਉਹਨਾਂ ਦੇ। ਹਰ ਯੁੱਗ ਯੁੱਗ ਭਗਤ ਤੋਂ ਪਾਇਆ ਪੈਜ ਰੱਖਦਾ ਆ ਰਾਮ ਰਾਜੇ, ਸਾਧ ਸੰਗ ਜਮਦੂਤ ਨਾ ਭੇਟਣ, ਉਹਨਾਂ ਭਗਤਾਂ ਦਾ, ਗੁਰਸਿੱਖਾਂ ਦਾ ਭੈ ਮੇਟ, ਸਾਧ ਸੰਗਤ ਦੁਆਰਾ ਆਪ ਜੀ ਦੀ ਸਾਧ ਸੰਗ, ਜਿੱਥੇ ਸੋ ਮਨ ਨੂੰ ਸਾਧਿਆ ਜਾਂਦਾ, ਜਿੱਥੇ ਮਨ ਇਕਾਗਰ ਹੋ ਜਾਵੇ, ਉਹ ਗੁਰੂ ਕੀ ਆਪ ਜੀ ਦੀ ਪ੍ਰਤੱਖ ਸਾਧ ਸੰਗਤ ਜਮ ਦੂਤ ਨਾ ਭੇਟ। ਜਿਹੜੇ ਜਮ ਦੂਤ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਫਿਰ ਉੱਥੇ ਆ ਕੇ ਚੰਬੜਦੇ ਨਹੀਂ ਹਨ, ਇਹ ਭੇਟ ਨਹੀਂ ਇਹਨਾਂ ਨਾਲ ਹੁੰਦੀ, ਇਹਨਾਂ ਦਾ ਪਾ ਲੈ ਜਾਂਦਾ ਹੈ, ਅਸਰ ਲੈ ਜਾਂਦਾ ਹੈ। ਐਸੀ ਆਪ ਜੀ ਦੀ ਸਾਧ ਸੰਗਤ ਜੀਵਨ ਰੂਪ ਅਨੂਪ ਦਇਆਲਾ, ਹੇ ਵਾਹਿਗੁਰੂ ਆਪ ਅਨੂਪ ਉਪਮਾ ਤੋਂ ਰਹਿਤ, ਆਪ ਜੀ ਦੀ ਵਡਾਈ ਵਡਾਈ ਬੇਅੰਤ ਹੈ, ਬੇਅੰਤ ਵਡਾਈ ਕਹਿ ਸਕੋ ਸੋ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ, ਉਪਮਾ ਤੋਂ ਰਹਿਤ ਦਇਆ ਦੇ ਘਰੋਂ ਜੀਵਨ ਰੂਪ, ਆਪ ਜੀ ਸਾਰਿਆਂ ਦਾ ਜੀਵਨ ਰੂਪ ਤੁਸੀਂ ਹੀ ਹੋ, ਤੁਹਾਡੇ ਅੰਦਰ ਪ੍ਰਾਣ ਟਕਾਏ ਹੋਏ ਨੇ, ਤੁਹਾਡੀ ਅੰਦਰ ਜੋਤ ਹੈ ਚੇਤਨ ਸੱਤਾ ਹੈ, ਤਾਂ ਹੀ ਜੀਵਨ ਹੈ ਸਾਡੇ ਕੋਲ। ਕੋ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਜੀਵਨ ਦਾਨ ਦੇਣ ਵਾਲੇ ਹੋ, ਸਾਰਿਆਂ ਦਾ ਜੀਵਨ ਰੂਪ ਤੁਸੀਂ ਹੀ ਹੋ, ਜਦੋਂ ਆਪਣੀ ਜੋਤ ਨੂੰ ਖਿੱਚ ਲੈਂਦੇ ਹੋ ਉਦੋਂ ਜੀਵਨ ਨਹੀਂ ਰਹਿ ਜਾਂਦਾ ਸਾਡੇ ਕੋਲ। ਆਪ ਜੀ ਦਇਆ ਦਾ ਘਰ ਹੋ, ਸੁੰਦਰ ਹੋ, ਉਪਮਾ ਤੋਂ ਰਹਿਤ ਹੋ, ਅਨੂਪ ਹੋ ਅਤੇ ਸਾਰਿਆਂ ਨੂੰ ਜੀਵਨ ਦਾਨ ਦੇਣ ਵਾਲੇ ਹੋ। ਰਮਣ ਗੁਣਾ ਕਟੀਆ ਜਮ ਜਾਲਾ, ਆਪ ਜੀ ਦੇ ਗੁਣਾਂ ਨੂੰ ਉਚਾਰਨ ਕਰਨ ਨਾਲ, ਰਮਣ ਗੁਣਾ ਰਮਣ ਕਰਨ ਨਾਲ, ਉਚਾਰਨ ਕਰਨ ਨਾਲ ਆਪ ਜੀ ਦੇ ਗੁਣਾਂ ਨੂੰ, ਆਪ ਜੀ ਦੀ ਸਿਫਤ ਸਲਾਹ ਦੀ ਬਾਣੀ ਨੂੰ ਗਾਉਣ ਨਾਲ ਕਟੀਆ ਜਮ ਜਲ, ਜਮਾਂ ਦਾ ਜਾਲ ਜਿਹੜਾ ਹੈ 84 ਦਾ ਗੇੜ ਆ, ਵਾਰ ਵਾਰ ਜਮ ਦੂਤ ਮਾਰਦੇ ਨੇ, ਕਾਲ ਮਾਰਦਾ ਹੈ, ਸੋ ਜਮ ਜਾਲਾ ਜਮਾਂ ਦਾ ਜਾਲ ਜਿਹੜਾ ਸੱਚੇ ਪਾਤਸ਼ਾਹ ਇਹ ਕੱਟਿਆ ਜਾਂਦਾ ਹੈ। ਵਾਹਿਗੁਰੂ ਦੇ ਗੁਣ ਹੈ ਹੀ ਐਸੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨ ਕਿ ਸੋ ਬਾਰ ਅੰਤ ਕੀ ਹੋਏ ਸਹਾਏ ਕਹੋ ਨਾਨਕ ਗੁਣ ਤਾ ਕੇ ਗਾਏ। ਪੁੱਛਿਆ ਸੀ ਮਹਾਰਾਜ ਵਾਰ ਵਾਰ ਕਹਿੰਦੇ ਗੁਣ ਗਾਓ, ਵਾਹਿਗੁਰੂ ਦੇ ਗੁਣ ਗਾਓ, ਤੁਸੀਂ ਗਾਈ ਜਾਂਦੇ ਹੋ ਬਾਣੀ ਰਾਹੀਂ, ਕੀਰਤਨ ਕਰੀ ਜਾਂਦੇ ਹੋ, ਕਥਾ ਕਰੀ ਜਾਂਦੇ ਹੋ, ਕਿੱਡਾ ਕੁ ਇਹਦਾ ਫਲ ਹੋਵੇਗਾ। ਮਹਾਰਾਜ ਜੀ ਕਹਿੰਦੇ ਉਹ ਵਾਹਿਗੁਰੂ ਦੇ ਗਾਏ ਹੋਏ ਗੁਣ, ਸੋ ਬਾਹਰ ਅੰਤ ਕੀ ਹੋਏ ਸਾ, ਅੰਤ ਵੇਲਾ ਜਦੋਂ ਔਖਾ ਵੇਲਾ ਆ ਕੇ ਜਮੇ ਦਾ ਜਾਲ ਪਵੇਗਾ ਨਾ, ਜਮਾਂ ਦਾ ਜਾਲ, ਉਸ ਵੇਲੇ ਬਾਹਰ ਅੰਤ ਕੀ ਹੋਏ ਸਹਾਏ, ਸਹਾਈ ਕਰਨਗੇ ਵਾਹਿਗੁਰੂ ਦੇ ਕਹੋ ਨਾਨਕ ਗੁਣ ਤਾ ਕੇ ਗਾਏ। ਉਸ ਤਿਸ ਵਾਹਿਗੁਰੂ ਦੇ ਗਾਏ ਹੋਏ ਗੁਣ, ਕੀਤੀ ਹੋਈ ਸਿਫਤ ਸਲਾਹ, ਪੜ੍ਹੀ ਹੋਈ ਬਾਣੀ ਜਮਾਂ ਦਾ ਜਾਲ ਤੋੜ ਦੇਵੇਗੀ, ਸਹਾਇਤਾ ਕਰੇਗੀ, ਉਹਨਾਂ ਦਾ ਵਸ ਨਹੀਂ ਚੱਲੇ। ਰਮਣ ਗੁਣਾ ਕਟੀਐ ਜਮ ਜਾਲਾ, ਅੰਮ੍ਰਿਤ ਨਾਮ ਰਸਨ ਨਿਤ ਜਾਪੈ। ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਜਗਿਆਸੂ ਹੋ ਕੇ ਆਪ ਜੀ ਦੇ ਅੰਮ੍ਰਿਤ ਸਰੀਖੇ ਮਿੱਠੇ ਨਾਮ ਨੂੰ ਰਸਨ ਨਿਤ ਜਾਪੈ, ਇਹ ਰਸਨਾ ਦੁਆਰਾ ਨਿਤ ਜਾਪਦੇ ਨੇ, ਜ਼ੁਬਾਨ ਦੁਆਰਾ ਨਿਤ ਜਾਪ ਕਰਦੇ ਹਨ, ਸੋ ਨਿਤ ਨੇਮੀ ਹਨ, ਜਿਹੜੇ ਨੇਮੀ ਅਤੇ ਪ੍ਰੇਮੀ ਹਨ, ਜਪਦੇ ਹਨ, ਉਚਾਰਨ ਕਰਦੇ ਹਨ। ਰਸਨਾ ਹੈ ਹੀ ਪ੍ਰਵਾਨ ਤਾਂ ਹੈ, ਜੇ ਜਪਦੀ ਨਹੀਂ ਤਾਂ ਮਹਾਰਾਜ ਜੀ ਕਹਿੰਦੇ ਉਹਨੂੰ ਰੱਖਣਾ ਕਾਹਦੇ ਵਾ, ਇਹਦੇ 'ਤੇ 100 ਟੁਕੜਾ ਕਰ ਦੇਣਾ ਚਾਹੀਦਾ, ਤਿਲ ਤਿਲ ਜਿੰਨੀ ਤੀਮਾਂ ਤੀਮਾਂ ਕਰਕੇ ਕੱਟ ਦੇਣੀ ਚਾਹੀਦੀ। ਜੇ ਨਾਮ ਨਹੀਂ ਜਪਦੀ ਫਿਰ ਔਗਣਾਂ ਵਿੱਚ ਹੀ ਲੱਗਣੀ ਹੈ ਨਾ, ਫਿਰ ਇਹਨੇ ਮੰਦਾ ਹੀ ਬੋਲਣਾ, ਕਿਸੇ ਦਾ ਦਿਲ ਦਿਖਾਉਣਾ ਵਾ, ਸਖਤ ਬੋਲ ਬੋਲਣਾ ਹੈ, ਨਿੰਦਿਆ ਕਰਨੀ ਹੈ, ਝੂਠ ਬੋਲਣਾ ਹੈ, ਸੋ ਇਹ ਹੀ ਔਗਣ ਇਹਦੇ ਵਿੱਚ ਆਉਣੇ ਨੇ। ਇਸ ਕਰਕੇ ਵਾਹਿਗੁਰੂ ਦਾ ਨਾਮ ਜਦੋਂ ਜਪਣ ਲੱਗ ਪੈਂਦੀ ਹੈ, ਸਾਰੇ ਔਗਣ ਇਹਦੇ ਦੋਸ਼ ਜਿਹੜੇ ਆ ਉਹ ਖਤਮ ਹੋ ਜਾਂਦੇ, ਰਸਨਾ ਵੀ ਪਵਿੱਤਰ ਹੋ ਜਾਂਦੀ ਹੈ ਨਾਮ ਜਪਣ ਨਾਲ। ਮਹਾਰਾਜ ਨੇ ਇਸੇ ਕਰਕੇ ਕਿਹਾ ਫਿਰ ਔਗਣਾਂ ਦੀ ਪੰਡਕਾਂ ਨੂੰ ਚੱਕਣੀ ਹੈ, ਜੇ ਜਪਣਾ ਨਹੀਂ ਤਾਂ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀ ਹੈ। ਸੋ ਜੇ ਰਸਨਾ ਨਾਮ ਨਹੀਂ ਜਪਦੀ ਤਾਂ ਇਹਨੂੰ ਫਿਰ ਰੱਖਣਾ ਕਾਹਦੇ ਵਾਸਤੇ, ਇਹਦੂ ਤਾਂ ਗੂੰਗਾ ਹੀ ਚੰਗਾ ਸੀ, ਤਿਲ ਤਿਲ ਕਰ ਕੱਟੀ ਹੈ, ਤੀਮਾਂ ਤੀਮਾਂ ਕਰਕੇ ਕੱਟ ਦੇਣੀ ਚਾਹੀਦੀ। ਇਹੋ ਬਚਨ ਭਗਤ ਨਾਮਦੇਵ ਜੀ ਵੀ ਨੇ ਕੀਤੇ, ਉਹਨਾਂ ਇਹ ਬਚਨ ਕੀਤੇ ਨੇ ਕਿ ਰੇ ਜੇਹ ਬਾ ਕਰੋ ਸਤ ਖੰਡ, ਐਸੀ ਜ਼ੁਬਾਨ ਦਾ 100 ਟੁਕੜਾ ਕਰ ਦੇਣਾ ਚਾਹੀਦਾ, ਕਰ ਦਿਓ। ਜਾਮ ਨਾ ਉਚਰਸ ਸ੍ਰੀ ਗੋਬਿੰਦ, ਜਾਮ ਜਿਹੜੀ ਜ਼ੁਬਾਨ ਨਹੀਂ ਉਚਾਰਦੀ ਵਾਹਿਗੁਰੂ ਦਾ ਨਾਮ, ਗੋਬਿੰਦ ਅਕਾਲ ਪੁਰਖ ਦਾ, ਫਿਰ ਤਾਂ ਘਾਟਾ ਹੀ ਘਾਟਾ, ਔਗਣਾ ਵਿੱਚ ਹੀ ਲੱਗਣਾ ਹੈ। ਕਦੇ ਨੂੰ ਸੋ ਕਦੇ ਕਿਸੇ ਨੂੰ ਮਖੌਲ ਕਰ ਲਿਆ, ਕਦੇ ਕਿਸੇ ਨੂੰ ਸਖਤ ਬੋਲ ਬੋਲਤਾ, ਕਦੇ ਕਿਸੇ ਨੂੰ ਗਾਲ ਕੱਢਤੀ, ਫਿਰ ਕਿੱਥੇ ਕੰਟਰੋਲ 'ਚ ਰਹਿੰਦੀ ਹੈ? ਨਾਮ ਤੋਂ ਬਿਨਾਂ, ਨਾਮ ਜਪੇ ਤੋਂ ਬਿਨਾਂ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੂੰ ਰੱਖਣਾ ਰਸਨ ਨਿਤ ਜਪ, ਅੰਮ੍ਰਿਤ ਸਰੀਖਾ ਮਿੱਠਾ ਨਾਮ, ਰਸਨਾ ਦੁਆਰਾ ਨਿਤ ਜਪੇ, ਹੇ ਵਾਹਿਗੁਰੂ ਕਿਰਪਾ ਕਰਦੇ ਹੋਏ। ਰੋਗ ਰੂਪ ਮਾਇਆ ਨਾ ਵਿਆਪਾ, ਜਿਹੜੇ ਜਪਣ ਲੱਗ ਪੈਂਦੇ ਨੇ ਫਿਰ ਉਹਨਾਂ ਨੂੰ ਰੋਗ ਰੂਪ ਹੋ ਕੇ ਮਾਇਆ ਜਿਹੜੀ ਹੈ ਇਹ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਮਾਇਆ ਵਿੱਚ ਨਿਰਲੇਪ ਕੀਤਾ ਹੈ। ਇਹਨੂੰ ਇਹ ਨਹੀਂ ਕਿਹਾ ਵੀ ਇਹ ਬਹੁਤ ਭੈੜੀ, ਇਹਨੂੰ ਛੱਡ ਦਿਓ, ਜੰਗਲਾਂ ਵਿੱਚ ਚਲੇ ਜਾਓ। ਸੋ ਪਰ ਉਹਨਾਂ ਨੂੰ ਰੋਗ ਰੂਪ ਹੋ ਕੇ ਨਹੀਂ ਲੱਗਦੀ, ਭੈੜੀ ਹੋ ਕੇ ਨਹੀਂ ਲੱਗਦੀ। ਸੋ ਡੰਗ ਨਹੀਂ ਮਾਰਦੀ, ਇਉਂ ਕਹਿ ਲਈ ਦੌਲਤ ਗੁਜਰਾਨ ਆ, ਗੁਜ਼ਾਰੇ ਵਾਸਤੇ ਦੌਲਤ ਦੀ ਲੋੜ ਹੈ, ਸੁੱਖ ਲੈਣੇ ਨੇ ਇਹਦੇ, ਪਰ ਇਹਦਾ ਮੋਹ ਕਾਹਦਾ? ਮਾਇਆ ਆਉਣ ਦੇ ਨਾਲ ਜਮ੍ਹਾਂ ਕਰਨ ਦੀ ਬਜਾਏ, ਖੂਨ ਖਿੰਝਣ ਦੀ ਬਜਾਏ, ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ 'ਤੇ ਰਹਿ ਕੇ ਜੇ ਸੁੱਖ ਲਓ, ਵਰਤੋਂ ਜਿੰਨੇ ਲਏ ਜਾਂਦੇ ਨੇ। ਰੋਗ ਰੂਪ ਮਾਇਆ ਨਾ ਵਿਆਪਾ, ਰੋਗ ਰੂਪ ਹੋ ਕੇ ਨਹੀਂ ਲੱਗਦੀ ਉਹਨਾਂ ਗੁਰਮੁਖਾਂ ਨੂੰ, ਭਲੇ ਪਾਸੇ ਲਾਉਂਦੇ ਨੇ ਉਹ ਗੁਰਮੁਖ। ਗੁਰਮੁਖ ਨਾਮਦਾਨ ਇਸ਼ਨਾਨ ਦੇ ਧਾਰਨੀ ਹੋ ਜਾਂਦੇ ਨੇ, ਲੋੜਵੰਦਾਂ ਦੀ ਸਹਾਇਤਾ ਕਰਦੇ ਨੇ, ਗਰੀਬਾਂ ਦੀ ਚੰਗੇ ਪਾਸੇ ਲਾ ਦਿੰਦੇ ਨੇ, ਚੰਗੇ ਪਾਸੇ। ਰੋਗ ਰੂਪ ਹੋ ਕੇ ਨਹੀਂ ਲੱਗਦੀ ਵੀ ਮਾਇਆ ਆਈ ਜਾਵੇ ਅਤੇ ਹੰਕਾਰ ਹੀ ਹੰਕਾਰ ਵਧੀ ਜਾ। ਜਿੰਨੀ ਨਹੀਂ ਤਾਂ ਆਉਂਦੀ ਹੈ ਮਾਇਆ, ਜੜ ਚੇਤਨ ਅਗਿਆਨ ਮਾਇਆ, ਉਹਨਾਂ ਦੂਰ ਹੁੰਦਾ ਹੈ। ਕਾਰਨ ਇਹ ਹੋਈ ਵੀ ਉਹਨਾਂ ਰੋਗ ਲੱਗ, ਨਾਮ ਨਾ ਹੋਣ ਕਰਕੇ, ਗੁਰਮੁਖਤਾਈ ਗੁਰਮਤ ਨਾ ਹੋਣ ਕਰਕੇ ਉਹਨਾਂ ਹੀ ਹਉਮੈ ਦਾ ਰੋਗ ਚੁੰਬੜਦਾ ਹੈ ਬੰਦੇ ਨੂੰ ਜਿੰਨਾ ਆਉਂਦੀ ਹੈ। ਜਿਹੜੇ ਰਸਨਾਂ ਦੁਆਰਾ ਜਪਦੇ ਨੇ, ਜਗਿਆਸੂ ਗੁਣ ਗਾਉਂਦੇ ਹਨ, ਗੁਰੂ ਦੁਆਰਾ ਸੁੱਤਾ ਹੋਇਆ ਮਨ ਜਿਨ੍ਹਾਂ ਦਾ ਜਾਗ ਪੈਂਦਾ ਹੈ, ਪਤਾ ਲੱਗ ਜਾਂਦਾ ਹੈ ਕਿ ਸਭ ਮਿਥਿਆ ਹੈ, ਨਾਲ ਕੁਝ ਨਹੀਂ ਜਾਣਾ, ਉਹਨਾਂ ਨੂੰ ਹੰਕਾਰ ਆਦਿਕ। ਸੋ ਮਾਇਆ ਆ ਕੇ ਅਤੇ ਮਾਇਆ ਦੇ ਨਾਲ ਪੁੱਠੇ ਕੰਮ ਨਹੀਂ ਕਰਦੇ, ਇਉਂ ਕਹਿ ਲਈ। ਰੋਗ ਰੂਪ ਮਾਇਆ ਨਾ ਵਿਆਪੈ, ਰੋਗ ਹੋ ਕੇ ਨਹੀਂ ਚੰਬੜਦੀ, ਜਿਹਦੇ ਕਰਕੇ ਪਛਤਾਉਣਾ ਪਵੇ, ਫਿਰ ਝੋਰਨਾ ਪਵੇ, ਲੇਖਾ ਜੋਖਾ ਬਣਦਾ ਅਤੇ ਇੱਥੋਂ ਲਾਹਣਤ ਖੱਟ ਕੇ ਜਾਂਦਾ ਹੈ, ਉਹ ਰੋਗ ਰੂਪ ਕਰਕੇ ਨਹੀਂ ਲੱਗਦੀ ਹੈ। ਸੋ ਕਿ ਜੀਵਨ ਜਿਹੜਾ ਹੈ ਸੁੰਦਰ ਜੀਵਨ ਦੀ ਘਾਟ ਸਾਰੀ ਖਰਾਬ ਕਰ ਦਿੰਦੀ, ਆਪਾਂ ਨੂੰ ਪਤਾ ਹੀ ਹੈ ਨਾ, ਜਿਨ੍ਹਾਂ ਨੂੰ ਰੋਗ ਰੂਪ ਹੋ ਕੇ ਲੱਗ ਜਾਂਦੀ ਜਵਾਨੀ ਵਿੱਚ, ਇੱਥੇ ਕੀ ਹਾਲ ਆ, ਉਹ ਕਈ ਸਰਦਾਰਾਂ ਦੇ ਜਿਹੜੇ ਸੋ ਮੁੰਡੇ ਨੇ ਵਿਆਹ ਹੀ ਨਹੀਂ ਕਰਾਉਂਦੇ, ਐਸੀ ਰੋਗ ਰੂਪ ਹੋ ਕੇ ਚੰਬੜੀ ਆ ਉਹਨਾਂ ਨੂੰ, ਆਪਣੀ ਜਿਹੜੀ ਸੱਭਿਅਤਾ ਵਾ ਉਹਨੂੰ ਭੁੱਲ ਗਏ। ਰੋਗ ਰੂਪ ਮਾਇਆ ਨਾ ਵਿਆਪਾ, ਜੇ ਗੁਰਸਿੱਖੀ ਹੈ ਛੋਟੇ ਹੁੰਦਿਆਂ ਨੂੰ ਇਸ ਕਰਕੇ ਸਾਂਭ ਲਵਾਂਗੇ, ਇਹਨਾਂ ਨੂੰ ਪ੍ਰੇਰ ਦੇਵਾਂਗੇ, ਪਰਪੱਕ ਕਰ ਦੇਵਾਂਗੇ ਅਤੇ ਗੁਰੂ ਦੇ ਮਿਸ਼ਨ ਵਿੱਚ ਰਹਿਣਗੇ, ਗੁਰੂ ਦੇ ਮਿਸ਼ਨ ਵਿੱਚ। ਸੋ ਨਿਰਲੇਪ ਹੋ ਜਾਣਗੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਭ ਸੁੱਖ ਦਿੱਤੇ ਨੇ, ਲੁਕੋਇਆ ਕੀ ਹੈ? ਸਤਿਗੁਰੂ ਨੇ ਤਿਆਗ ਨਹੀਂ ਕਰਵਾਇਆ ਇਹਦਾ। ਰੋਗ ਰੂਪ ਮਾਇਆ ਨਾ ਵਿਆਪਾ, ਉਹਨਾਂ ਨੂੰ ਫਿਰ ਰੋਗ ਰੂਪ ਹੋ ਕੇ ਨਹੀਂ ਚੰਬੜਦੀ, ਦੁੱਖਦਾਇਕ ਹੋ ਕੇ ਡੰਗ ਨਹੀਂ ਮਾਰਦੀ। ਜਪ ਗੋਬਿੰਦ ਸੰਗੀ ਸਭ ਤਾਰੇ, ਉਹਨਾਂ ਜਪ ਕੇ ਗੋਬਿੰਦ ਨੂੰ ਅਕਾਲ ਪੁਰਖ ਦੇ ਨਾਮ ਨੂੰ ਆਪ 'ਤੇ ਤਰਦੇ ਨੇ, ਆਪਣੇ ਪਰਿਵਾਰ ਰਿਸ਼ਤੇਦਾਰ ਉਹਨਾਂ ਨੂੰ ਵੀ ਪ੍ਰੇਰ ਦਿੰਦੇ ਨੇ ਗੁਰਮੁਖ। ਸਾਰੇ ਜਿਹੜੇ ਸੰਗੀ ਹੁੰਦੇ ਆ, ਜਿਨ੍ਹਾਂ ਨਾਲ ਸੰਗ ਬਣਿਆ ਹੁੰਦਾ, ਉਹਨਾਂ ਨੂੰ ਵੀ ਸਾਰਿਆਂ ਨੂੰ ਤਾਰ ਦਿੰਦੇ ਨੇ। ਸੋ ਆਪ ਜਪਦੇ ਨੇ, ਸਭ ਪਰਿਵਾਰ ਚੜ੍ਹਾਇਆ, ਬੇੜੇ ਵਾਲੀ ਬਖਸ਼ਿਸ਼ ਹੋ ਜਾਂਦੀ ਹੈ। ਪੋਹਤ ਨਾ ਹੀ ਪੰਚ ਬਟਵਾਰੇ, ਪੋਹਤ ਫਿਰ ਉਹਨਾਂ ਨੂੰ ਪੋਹਤ ਨਹੀਂ, ਪੋਂਦੇ ਨਹੀਂ ਹਨ ਪੰਚ, ਜਿਹੜੇ ਪੰਜ ਨੇ ਬਟਵਾਰੇ, ਠੱਗ ਵੱਡੇ ਜਿਹੜੇ ਹਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਵੱਡੇ ਠੱਗ ਨੇ, ਸਾਰੀ ਦੁਨੀਆ 'ਤੇ ਸਰਦਾਰੀ ਕਰ ਰਹੇ ਨੇ। ਇਹ ਵੀ ਆਪ ਜੀ ਦੇ ਬਚਨ ਨੇ ਕਿ ਸਾਰੀ ਦੁਨੀਆ 'ਤੇ ਇਹਨਾਂ ਦੀ। ਸੋ ਸਗਲ ਸ੍ਰੇਸ਼ਟ ਕੇ ਪੰਜ ਸਿੱਖਦਾਰ, ਸਾਰੀ ਦੁਨੀਆ ਦੇ ਪੰਜ ਸਰਦਾਰ ਨੇ, ਪਰ ਰਾਮ ਭਗਤ ਕੇ ਪਾਣੀਹਾਰ, ਜਿਹੜਾ ਵਾਹਿਗੁਰੂ ਦਾ ਭਗਤ ਹੋ ਜਾਂਦਾ ਉਹਦਾ ਪਾਣੀ ਭਰਨ ਵਾਲੇ ਹੋ ਜਾਂਦੇ, ਪਾਣੀ ਭਰਨ ਵਾਲੇ। ਪੋਹਤ ਨਾ ਹੀ ਪੰਜ ਬਟਵਾਰੇ, ਉਹਨਾਂ ਦਾ ਫਿਰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿਹੜਾ ਪ੍ਰਭਾਵ ਮਿਟ ਜਾਂਦਾ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ ਵਿੱਚ ਨਿਰਲੇਪ ਹੋ ਜਾਂਦੇ ਨੇ, ਉਹਨਾਂ ਨੂੰ ਪੋਂਦੇ ਨਹੀਂ ਹਨ। ਆਪਣੇ ਵੱਲ ਨਹੀਂ ਖਿੱਚਦੇ ਹਨ ਗੁਰਮੁਖਾਂ ਨੂੰ, ਨਿਰਲੇਪ ਹੋ ਜਾਂਦੇ ਹਨ। ਮਨ ਬਚ ਕ੍ਰਮ ਪ੍ਰਭ ਏਕ ਧਿਆਏ, ਉਹ ਜਗਿਆਸੂ ਕਾਮਯਾਬ ਹੋ ਜਾਂਦੇ ਨੇ। ਕੌਣ? ਜਿਹੜੇ ਮਨ ਬਚ ਕ੍ਰਮ, ਮਨ ਮਨ ਕਰਕੇ, ਮਨ ਦੇ ਵਿੱਚ ਚਿਤਵਨੀ ਦੁਆਰਾ, ਮਨ ਦੇ ਫੁਰਨਿਆਂ ਨੂੰ ਸਭ ਪਾਸਿਓਂ ਰੋਕ ਕੇ ਇਕਾਗਰ ਕਰਕੇ ਜਿਹੜਾ ਧਿਆਨ ਲਿਆਉਣਾ ਵਾਹਿਗੁਰੂ ਦਾ, ਬਾਅਦ 'ਚ ਹੁੰਦਾ ਬਚਨ ਜ਼ੁਬਾਨ ਦੁਆਰਾ। ਮਨ ਨੂੰ ਇਕਾਗਰ ਕਰਕੇ ਜ਼ੁਬਾਨ ਦੁਆਰਾ, ਕ੍ਰਮ ਹੁੰਦਾ ਹੈ ਸਰੀਰ ਕਰਕੇ। ਸੋ ਮਨ ਬਚ ਕ੍ਰਮ ਪ੍ਰਭ ਏਕ ਧਿਆ, ਜਿਹੜੇ ਉਸ ਸਰਬ ਵਿਆਪ ਇੱਕ ਪ੍ਰਭੂ ਦਾ ਉਹਦਾ ਸਿਮਰਨ ਕਰਦੇ ਹਨ, ਧਿਆਉਂਦੇ ਨੇ ਮਨ ਬਾਣੀ ਸਰੀਰ ਕਰਕੇ, ਸਰੀਰ ਇਸ਼ਨਾਨ ਪਾਨ ਕਰਕੇ। ਅੰਮ੍ਰਿਤ ਵੇਲੇ ਇਸ ਕਰਕੇ ਕਿਹਾ, ਉੱਠ ਕੇ ਗੁਰੂ ਕੇ ਸਿੱਖ ਨੇ ਆਪਣੇ ਇੱਕ ਆਸਣ 'ਤੇ ਬੈਠ ਕੇ ਚੌਂਕੜਾ ਲਾਉਣਾ ਹੈ, ਵਾਹਿਗੁਰੂ ਗੁਰਮੰਤਰ ਮੂਲ ਮੰਤਰ ਦਾ ਸਿਮਰਨ ਕਰਨਾ ਹੈ। ਸਰੀਰ ਵੀ ਲੱਗ ਗਿਆ ਜੇ ਸਿੱਧਾ ਕਰਕੇ, ਸਰੀਰ ਨੂੰ ਅਲਰਟ ਕਰਕੇ ਚੌਂਕੜਾ ਮਾਰ ਕੇ ਸਿੱਧਾ ਬੈਠ ਕੇ ਕਰਾਂਗੇ, ਸਰੀਰ ਵੀ ਲੱਗ ਗਿਆ। ਸਾਰੇ ਪਾਸਿਓਂ ਧਿਆਨ ਰੋਕ ਕੇ ਮਨ ਨੂੰ ਅੰਮ੍ਰਿਤ ਵੇਲੇ 'ਤੇ ਉੱਚੀ ਬੋਲ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਵਾਸ ਆਉਂਦੇ ਜਾਂਦੇ ਇਹਨਾਂ ਦਾ, ਸਵਾਸ ਜਿਹੜੀ ਹਵਾ ਪਾਉਣ ਹੈ ਇਹਦਾ ਗਿਆਨ ਹੋ ਗਿਆ। ਸਵਾਸਾਂ ਦੇ ਨਾਲ ਮੇਲ ਕੇ ਉਚਾਰਨ ਕਰਨਾ ਵਾਹਿਗੁਰੂ ਦਾ ਨਾਮ, ਫਿਰ ਵੇਖਿਓ ਕੈਸਾ ਆਨੰਦ ਆਉਂਦਾ ਹੈ। ਅੰਮ੍ਰਿਤ ਵੇਲੇ ਅੰਮ੍ਰਿਤ ਪੈਦਾ ਹੁੰਦਾ ਹੈ ਕਿ ਨਹੀਂ? ਜਿਹੜੇ ਗੁਰਮੁਖ ਇਉਂ ਸਾਰੀਆਂ ਇੰਦਰੀਆਂ ਨੂੰ ਲਾ ਕੇ ਮਨ ਬਚ ਕ੍ਰਮ, ਮਨ ਬਾਣੀ ਸਰੀਰ ਕਰਕੇ ਪ੍ਰਭ ਏਕ ਧਿਆਏ, ਉਸ ਪ੍ਰਭੂ ਇੱਕ ਅਕਾਲ ਪੁਰਖ ਦੇ ਧਿਆਨ ਨਾਲ ਜੁੜਦੇ ਸਿਮਰਨ ਕਰਦੇ ਹਨ। ਸਰਬ ਫਲਾ ਸੋਈ ਜਨ ਪਾਏ, ਸਾਰੇ ਫਲ ਉਹ ਪੁਰਸ਼ ਪਾ ਲੈਂਦੇ ਨੇ, ਸਾਰਾ ਕੁਝ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਫਿਰ ਉਹ ਇਉਂ ਨਹੀਂ ਕਹਿੰਦੇ ਕਿ ਇੰਨਾ ਚਿਰ ਹੋ ਗਿਆ ਬਾਣੀ ਪੜ੍ਹਦਿਆਂ ਨੂੰ, ਸਾਨੂੰ ਕੀ ਮਿਲਿਆ? ਇਹਦਾ ਮਤਲਬ ਬਾਣੀ ਪੜ੍ਹਨੀ ਨਹੀਂ ਆਈ, ਮਨ ਲੱਗਾ ਹੀ ਨਹੀਂ ਹਜੇ ਬਾਣੀ ਵਿੱਚ, ਵਿਖਾਵਾ ਹੀ ਹੈ। ਸੋ ਸਾਰੇ ਫਲ ਜੋ ਮੰਗੀ ਹੈ ਸੋਈ ਪਾਈ ਹੈ, ਨਿਧਾਰਾ ਆਧਾਰ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹ ਊਹਾਂ ਸੱਚ ਹੋਵੈ। ਸੋ ਸਾਰੇ ਸਰਬ ਫਲਾ, ਇਹ ਲੋਕ ਦੇ ਸੁੱਖ ਅਤੇ ਪਰਲੋਕ ਦੀ ਮੁਕਤੀ, ਸਾਰੇ ਫਲ ਹੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ, ਉਹ ਪੁਰਸ਼ ਪਾ ਲੈਂਦੇ ਨੇ ਜਿਹੜੇ ਮਨ ਬਚ ਸਰੀਰ ਕਰਕੇ ਜੁੜਦੇ ਨੇ। ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ, ਮਹਾਰਾਜ ਜੀ ਕਹਿੰਦੇ ਹੋ ਵਾਹਿਗੁਰੂ ਨੇ ਅਨੁਗ੍ਰਹ ਕਿਰਪਾ ਕੀਤੀ, ਉਹਨੇ ਵਾਹਿਗੁਰੂ ਕਿਰਪਾ ਕਰਕੇ ਜਦੋਂ ਆਪਣਾ ਬਣਾ ਲਿਆ। ਜਿਹੜੇ ਮਨ ਬਚ ਸਰੀਰ ਦੁਆਰਾ ਆਰਾਧਨ ਲੱਗ ਪੈਂਦੇ ਨੇ, ਸੱਚ ਆ ਉਹ ਵਾਹਿਗੁਰੂ ਦੇ ਬਣ ਜਾਂਦੇ ਨੇ, ਉਹ ਗੁਰੂ ਦੇ ਪਿਆਰੇ ਹਨ, ਜੀਵਨ ਸਵਾਰ ਲੈਂਦੇ ਨੇ ਆਪਣਾ, ਸੋਹਣਾ ਜੀਵਨ ਬਣ ਜਾਂਦਾ, ਔਗਣ ਸਭ ਖਤਮ ਹੋ ਜਾਂਦੇ ਨੇ, ਸ਼ੁੱਭ ਛਾਵਾਂ ਸ਼ੁੱਭ ਚਿਤਵਨੀ ਰਹਿ ਜਾਂਦੀ ਹੈ। ਸ਼ੁੱਭ ਚਿਤਵਨੀ ਸਤਿਗੁਰੂ ਉਸੇ ਵੇਲੇ ਪੂਰੀ ਕਰਦੇ ਨੇ ਜਦੋਂ ਮੰਦ ਵਾਸ਼ਨਾ ਮਿਟ ਜਾਂਦੀ ਹੈ। ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ, ਜਿਨ੍ਹਾਂ ਗੁਰਮੁਖਾਂ ਵਾਹਿਗੁਰੂ ਨੇ ਕਿਰਪਾ ਕਰਕੇ ਉਹ ਆਪਣਾ ਨਾਮ ਦੇ ਦਿੱਤਾ, ਜੋੜ ਲਿਆ ਮਨ ਬਾਣੀ ਸਰੀਰ ਕਰਕੇ ਆਪਣਾ ਬਣਾ ਲਿਆ, ਕੇਵਲ ਨਾਮ ਭਗਤ ਰਸ ਦੀਨਾ, ਉਹਨਾਂ ਨੂੰ ਕੇਵਲ ਭਗਤੀ ਦਾ ਨਾਮ ਜਪਾ ਕੇ ਭਗਤੀ ਦਾ ਰਸ ਦਿੱਤਾ ਹੈ, ਇਕਾਗਰ ਚਿੱਤ ਹੋ ਜਾਂਦੇ ਨੇ। ਐਸੀ ਵੀ ਬਖਸ਼ਿਸ਼ ਹੋ ਜਾਂਦੀ ਹੈ ਕਿ ਫਿਰ ਭੁੱਖਾਂ ਹੀ ਮਿਟ ਜਾਂਦੀਆਂ ਨੇ ਸਾਰੀਆਂ, ਇੱਕੋ ਨਾਮ ਦੀ ਭੁੱਖ ਰਹਿ ਜਾਂਦੀ ਹੈ। ਆਦਿ ਮੱਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋ। ਮਹਾਰਾਜ ਜੀ ਕਹਿੰਦੇ ਆਦਿ ਮੱਧ ਇੱਕੋ ਇੱਕ ਸਾਡਾ ਅਤੇ ਅਕਾਲ ਪੁਰਖ ਤੂੰ ਹੀ ਹੈ। ਆਦਿ ਕਾਲ ਵਿੱਚ ਵੀ ਮਾਤਾ ਦੇ ਗਰਭ ਵਿੱਚ ਤੂੰ ਰੱਖਿਆ ਕੀਤੀ ਹੈ, ਮੱਧ ਵਿਚਕਾਰ ਲਾ ਸਮਾਂ ਜੀਵਨ ਦਾਨ ਮਰਨ ਤੱਕ ਜਿੰਨੀ ਉਮਰਾਂ ਹੈ ਸਵਾਸ ਨੇ, ਮੱਧ ਵਿਚਕਾਰਲੇ ਸਮੇਂ ਵੀ ਤੁਹਾਡਾ ਅੰਤ ਪ੍ਰਭ ਸੋਈ, ਤਿੰਨਾਂ ਕਾਲਾਂ ਵਿੱਚ ਅੰਤ ਤੱਕ ਜੇ ਕੋਈ ਆਸਰਾ ਇੱਕੋ ਇੱਕ ਅਟਲ ਰਹਿਣ ਵਾਲਾ ਹੈ, ਅਡਿੱਗ ਆਸਰਾ ਹੈ, ਅਤੇ ਉਹ ਪ੍ਰਭੂ ਸੋਈ ਉਸ ਅਕਾਲ ਪੁਰਖ ਦਾ ਹੈ ਇੱਕੋ ਇੱਕ, ਤਿੰਨਾਂ ਕਾਲਾਂ ਵਿੱਚ ਸਦਾ, ਨਹੀਂ ਤਾਂ ਦੁਨੀਆਂ ਦੇ ਆਸਰੇ ਜਿਹੜੇ ਉਹ ਟੁੱਟ ਜਾਂਦੇ ਹਨ ਪਹਿਲਾਂ ਹੀ। ਨਾਨਕ ਅਤੇ ਸਬੇ ਨਵਰ ਨਾ ਕੋ, ਸਾਡਾ ਅਤੇ ਤੇਰੇ ਬਿਨਾਂ ਵਾਹਿਗੁਰੂ ਉਸ ਅਕਾਲ ਪੁਰਖ ਤੋਂ ਬਿਨਾਂ ਕੋਈ ਦੂਜਾ ਨਹੀਂ। ਭਾਈ ਸੱਚਾ ਆਸਰਾ ਮਨ ਬਾਣੀ ਸਰੀਰ ਕਰਕੇ ਲਓ, ਅਤੇ ਤਿੰਨਾਂ ਕਾਲਾਂ ਵਿੱਚ ਆਦਿ ਕਾਲ ਵਿੱਚ ਮੱਧ ਕਾਲ ਵਿੱਚ ਅੰਤ ਤੱਕ ਨਿਭਣ ਵਾਲਾ ਇੱਕੋ ਇੱਕ ਵਾਹਿਗੁਰੂ ਦਾ ਆਸਰਾ ਉਟਾਸ, ਆਦਿ ਅੰਤਰ ਮੱਧ ਪਰਮੇਸ਼ਰ ਰੱਖਿਆ, ਸਦਾ ਲਈ ਵਾਹਿਗੁਰੂ ਹੀ ਰਖਵਾਲਾ ਹੈ, ਉਹਦਾ ਨਾਮ ਹੈ, ਜਿਸ ਕਰਕੇ ਫਿਰ ਪੈ ਨਹੀਂ ਕਿਸੇ ਤਰ੍ਹਾਂ ਦਾ ਰਹਿ ਜਾਂਦਾ। ਜਿਹੜੇ ਉਹਦਾ ਆਸਰਾ ਲੈਂਦੇ ਨੇ ਉਹ ਭਗਤ ਆਪਣਾ ਸਾਰੀ ਤਰ੍ਹਾਂ ਦਾ ਡਰ ਮੇਟ ਲੈਂਦੇ ਨੇ, ਉਹਨਾਂ 'ਤੇ ਬਖਸ਼ਿਸ਼ ਹੁੰਦੀ ਹੈ। ਅਨਾਥਾ ਨਾਥ ਭਗਤ ਭੈ ਮੇਟਣ, ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਦੇ ਨੇ ਅਤੇ ਸੁਰਖਰੂ ਹੋ ਕੇ ਜਾਂਦੇ ਨੇ, ਬਾਂਹ ਉੱਚੀ ਕਰਕੇ ਪਰਲੋਕ ਨੂੰ ਝੂਰ ਕੇ ਨਹੀਂ ਜਾਂਦੇ। ਪਰ ਜਗਿਆਸੂ ਹੁੰਦੇ ਨੇ, ਅਰਦਾਸਾਂ ਕਰਦੇ, ਜਿਨ੍ਹਾਂ ਨੂੰ ਅਨੁਭਵ ਹੋ ਜਾਂਦਾ ਹੈ, ਸੁੱਤਾ ਹੋਇਆ ਮਨ ਜਾਗ ਪੈਂਦਾ, ਸਤਿਗੁਰੂ ਉਹਨਾਂ 'ਤੇ ਮਿਹਰ ਕਰ ਦਿੰਦੇ ਹਨ, ਇਹ ਖੇਡ ਵਰਤ ਜਾਂਦੀ, ਨਿਹਾਲ ਹੋ ਕੇ ਜਾਂਦੇ ਨੇ। ਲੋਕੇ ਸੁੱਖ ਪਾਇਆ ਨਹੀਂ ਭੇਟਤ ਧਰਮ ਰਾਇਆ, ਪਰਲੋਕ ਵਿੱਚ ਵੀ ਕਲਿਆਣ ਹੋ ਜਾਂਦੀ, ਸਤਿਗੁਰੂ ਦੇ ਚਰਨਾਂ ਵਿੱਚ ਨਿਵਾਸ ਹੋ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ। ਸੋ ਦਰੋਂ ਕਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ ਦੇਣ, ਇਹੋ ਅਰਦਾਸ ਕਰੀਏ। ਦੋ ਪੰਗਤੀਆਂ ਪੜ੍ਹ ਕੇ ਫਤਿਹ ਪ੍ਰਵਾਨ ਕਰਨੀ ਜੀ। ਆਦਿ ਮੱਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰਨ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।